चक्कर चिहन अर वरन जात अर पात निहिन जहे रूप रंग अर रेख भेख को कह न सकत के चल मूर्त अनुपव प्रकाश अमितो जह कोट इंद्र इंद्रान साहे सागान गण जय त्रिपवन मिहिव सुर नर असुर नेत नेत बन करन तिरन कहत त्वय सर्वनाम कसै कवन कर्म नाम वर्णत सुमत अस्कृपान खंडो खड़ग तुबक तवरी आरती सैफ सरोही सहथी यह हमारा पीर तीर तुही सची तुही तवर तरवार नाम तिहारो जो जपे पै सिंध पव पार काल तुही काली तुही ते गियरतीर तुही निशानी जीत की आज तुही जगवीर खड़ग केत में शरण तिहारी आप हास रैलिहु हरी सर्व ठौर मोह हो सहाई दुष्ट दोख तेलिहु बुझाई नमस्कार श्री खड़ग को करो सुहित चितलाय पूर्ण करो ग्रंथे तुम ही करो सहाय मुकुच रह शास्त्र खट पिंग गिरन चढ़ जाय अंध लखाए बदरो सुने जो काल कृपा कराय कहां बुद्ध प्रभु तुष हमारी वर्ण सके मेहमा जो तिहारी हम न सकत कर शिवत तुम्हारी आप ले हो तुम कथा सुधारी हम न सकत कर शिवत तुम्हारी आप ले हो तुम कथा सुधारी
वाहे गुरु साहिब जियो अथ राज साज कथन चौपई राज साज हम पर जब आयो जथा शकत तब धर्म चलायो भांत भांत बन खेल शिकारा मारे रीज रोज चंखारा अथ राज साज कथनं चौपई राज साज हम पर जब आयो।
वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी, आपां संगत रूप जुड़ के गुरु कृपा की तरफा जी महान पवित्र बाणी विचार कर रहे हां, जो मुड़ से प्रारंभ हुई हुई है। इस तरह गुरबाणी द्वारा गुरु कलगीधर पातशाह जी ने अपने आप अवतार उतारण संबंधी संक्षिप्त रूप की वापसी दिखी। साडे पिता गुरु तेग बहादुर सिंह जी तीर्था यात्रा का बहाना बना के चढ़ी तरफ जड़े तीर्थ उन्होंने तरफ चाले मारे, रस्ते जे तरह तरह के तीस आए, उन्होंने इनान किए। चलद चलद्या हो जो साडे पिता जी माता गुजरी जी मामा कृपाल चंद आदिक सार सुरवीर सहित त्रिवेणी से चले गए प्रागराज पहुंच के उसे पुण दान करने दिन बतीत किए। इथे साडे माता गुजर कौर जी ने साडे आन का प्रकाश का अनुभव होया। आप हृदय अंदर गर्व स्थान पर हवा जी भरन तो पेड़ जा फुलन तो माता जान लिया कि आ गए हैं। जदों साडे माता जी पटना शहर विखे चले गए, इथे 1723 विक्रमी संवत ते 23 पोह दिन श्री मशरनाल नूं असीं अवतार धारण कर लिया। जदों कोई वड्डिया होए इथे फिर सानू जिहड़ा पलाग दा इलाका इधर लै आए। इसे तरह तरह के नाल सानू दाइया ने लड़ाया खड़ाया, माता पिता ने भी साड़ी तरह तरह करके शरीर की रक्षा की। तरह तरह की सानू अगे शिक्षा जी भी दी ने, नारी के साथ तो ने बड़े हो पर नारी की भूल सुखने न जाइयो। इस तरह की शिक्षा दिखी। इस समय में ही कश्मीर के ब्राह्मण आ गए, उन्होंने अपने धर्म की रक्षा लिए साडे पिता की बेनती की थी। वो फिर दिल्ली में पहुंच के इन्हों के धर्म की रक्षा करने लिए कहते सचखंड चले गए। जो असी धर्म का काम पूरे करन विच आए, तुसी महाराज इन्हां दी धर्म की रक्षा करो, जिस करके साडे पिता जी फिर सचखंड गवन कर गए। इस संक्षिप्त नाल थोड़े रूप दे विच आप जी ने अपनी कलम नाल सानू गुरु तेग बहादुर साहिब जी का शहादत का जिहड़ा प्रसंग है वह वर्णन किया है। हुण अगे जिवें गुरु गोबिंद सिंह साहब महाराज जी गुरु तेग बहादुर साहिब जी तो शहादत बाद 1732 विक्रमी संवत नूं श्री आनंदपुर साहिब गुरदा गद्दी दे तख्त उपर बैठे, उत्थों जिवें आप जी पौंटा साहिब आए, पौंटा साहिब ਇੱਥੇ ਨਗਰ ਵਸਾਇਆ, ਇੱਥੇ ਕਿਲ੍ਹਾ ਬਣਾਇਆ। ਉਹ ਹੈ ਤਾਂ ਭਾਵੇਂ ਇਤਿਹਾਸ ਵਿੱਚ ਬਹੁਤ ਵੱਡਾ ਤਕੜਾ ਪ੍ਰਸੰਗ ਹੈ, ਪਰ ਗੁਰੂ ਵਾਲਿਆਂ ਨੇ ਉਹਨੂੰ ਬਿਲਕੁਲ ਸੂਤਰ ਰੂਪ ਦੇ ਵਿੱਚ, ਸੰਖੇਪ ਰੂਪ ਦੇ ਵਿੱਚ ਹੀ ਆਪਣੀ ਕਲਮ ਨਾਲ ਲਿਖ ਕੇ ਸਾਨੂੰ ਬਖਸ਼ਿਆ ਹੈ। ਜਿਵੇਂ ਰਾਜ ਭਾਗ ਦਾ ਪ੍ਰਸੰਗ ਹੈ, ਅੱਜ ਪ੍ਰਾਰੰਭ ਹੋ ਰਿਹਾ ਹੈ, ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ।
ਅਥ ਰਾਜ ਸਾਜ ਕਥਨ ਚੌਪਈ, ਰਾਜ ਸਾਜ ਹਮ ਪਰ ਜਬ ਆਇਓ।
ਅਰਥ ਦਾ ਅਰਥ ਕੌਣ ਹੁੰਦਾ ਹੈ? ਅਰਥ ਦਾ ਮਹਿਣਾ ਇਸ ਤੋਂ ਉਪਰੰਤ ਆਵਿਆ। ਸਾਡੇ ਪਿਤਾ ਜੀ ਸੱਚਖੰਡ ਚਲੇ ਗਏ, ਉਸ ਤੋਂ ਬਾਅਦ ਇਸ ਤੋਂ ਉਪਰੰਤ ਜਿਵੇਂ ਰਾਜ ਭਾਗ ਦਾ ਸਾਡੋ ਸਮਾਨ ਪਾਸ ਸਾਡੇ ਪਾਸ ਆਇਆ, ਭਾਵ ਸਾਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਉਹਦੇ ਸੰਬੰਧ ਵਿੱਚ ਅਸੀਂ ਕਥਨ ਕਰਦੇ ਹਾਂ। ਆਹ ਗੁਰਤਾ ਗੱਦੀ ਉੱਪਰ ਬੈਠ ਕੇ ਜੋ ਕੁਝ ਕਿਰਿਆ ਕਰਾਇਆ, ਉਹ ਸਾਰੀ ਵਾਕਫੀਅਤ ਦਿੰਦੇ ਹਾਂ।
ਰਾਜ ਸਾਜ ਹਮ ਪਰ ਜਬ ਆਇਓ,
ਕਹਿੰਦੇ ਰਾਜ ਦਾ ਸਾਜੋ ਸਮਾਨ ਦਾ ਜਿਹੜਾ ਉਹ ਸਾਡੇ ਉੱਪਰ ਆਇਆ, ਭਾਵ ਅਸੀਂ ਜਦੋਂ ਵਰਤਾ ਗੱਦੀ ਸਾਨੂੰ ਪ੍ਰਾਪਤ ਹੋ ਗਈ, ਤਖ਼ਤ ਤੇ ਬੈਠੇ।
ਜਥਾ ਸ਼ਕਤ ਤਬ ਧਰਮ ਚਲਾਇਓ,
ਜਿਸ ਤਰ੍ਹਾਂ ਸਾਡੇ ਵੀ ਸ਼ਕਤੀ ਸੀ, ਤਾਕਤ ਸੀ, ਉਹ ਸ਼ਕਤੀ ਦੀ ਵਰਤੋਂ ਕਰਕੇ ਅਸੀਂ ਧਰਮ ਦੇ ਵਿੱਚ ਲੋਕਾਂ ਨੂੰ ਚਲਾਇਆ, ਭਾਵ ਵੀ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਹਰ ਪਾਸੇ,
ਭਾਂਤ ਭਾਂਤ ਬਨ ਖੇਲ ਸ਼ਿਕਾਰਾ।
ਆਨੰਦਪੁਰ ਦੇ ਇਰਦ ਗਿਰਦ ਜਿਹੜੇ ਕੁ ਹਿੰਸਕ ਪਸ਼ੂ ਸੀ, ਰਿੱਛ ਸੀ, ਸ਼ੇਰ ਸੀ, ਬੁਗਿਆੜ ਸੀ, ਜਿਹੜੇ ਕੋ ਗਰੀਬ ਲੋਕ ਪਹਾੜੀਏ ਲੋਕ ਹੈ, ਜਦੋਂ ਜੰਗਲ ਵਿੱਚ ਕੋਈ ਘਾਹ ਜਾਂ ਲੱਕੜਾਂ ਵਗੈਰਾ ਲੈਣ ਜਾਂਦੇ ਸਨ, ਇਹ ਬਹੁਤ ਤੰਗ ਕਰਦੇ ਸੀ, ਸ਼ੇਰ ਵਗੈਲੇ ਵਗੈਰਾ। ਫਿਰ ਉਹਨਾਂ ਦਾ ਪੈ ਲਾਉਣ ਵਾਸਤੇ ਆਪ ਜੀ ਨੇ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਜੰਗਲ ਵਿੱਚ ਜਾ ਕੇ ਸ਼ਿਕਾਰ ਕੀਤੇ, ਸ਼ਿਕਾਰ ਖੇਲਣਾ ਕੀਤੇ, ਨਾਲੇ ਤਾਂ ਜੀਵਾਂ ਦੀ ਕਲਿਆਣ ਕਰ ਦਿੱਤੀ ਉਹਨਾਂ ਦੀ, ਨਾਲੇ ਉਹ ਜਿਹੜੇ ਗਰੀਬ ਲੋਕ ਉਹਨਾਂ ਦਾ ਡਰ ਪਿਆ ਆਪ ਜੀ ਨੇ ਦੂਰ ਕਰ ਦਿੱਤਾ, ਨਾਲੇ ਜਿਹੜਾ ਛਤਰੀਆਂ ਵਾਲਾ ਧਰਮ ਹੈ ਉਹਨੂੰ ਨਵਾਇਆ, ਇਸ ਢੰਗ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਹੋ ਗਿਆ, ਤੇ ਜਿਹੜੇ ਦੁਸ਼ਟ ਲੋਕ ਹੈ ਉਹਨਾਂ ਨੂੰ ਮਾਰਨ ਵਾਸਤੇ ਨਿਰਭੈ ਹੋ ਗਏ। ਇਸ ਕਰਕੇ ਆਪ ਜੀ ਉਸ ਸੰਖੇਪ ਨਾਲ ਕਹਿੰਦੇ ਵੀ ਆਨੰਦਪੁਰ ਦੇ ਇਰਦ ਗਿਰਦ ਜਿਹੜਾ ਜੰਗਲ ਹੈ, ਇਹਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਸ਼ਿਕਾਰ ਖੇਲਣਾ ਕੀਤੇ, ਜੀਵਾਂ ਨੂੰ ਮਾਰਿਆ,
ਮਾਰੇ ਰੀਛ ਰੋਜ ਚੰਖਾਰਾ,
ਜਿਹੜੇ ਰਿਛ ਸੀ ਉਹ ਵੀ ਮਾਰੇ, ਜਿਹੜੇ ਕੋਈ ਰੋਜ ਹੈ ਜਿਹੜਾ ਗੁਰੂ ਵਰਗਾ ਮੂੰਹ ਜਿਹਾ ਹੁੰਦਾ ਹੈ ਉਹਨੂੰ ਰੋਜ਼ ਕਹਿ ਦਿੰਦੇ ਹੈ, ਗਵੇ ਵੀ ਕਹਿੰਦੇ ਹਨ, ਉਹ ਰੋਜ਼ ਗਵੇ ਦੇ ਵੀ ਮਾਰੇ। ਚੰਨੋ ਬਹੁਤਿਆਂ ਦਾ ਹੁੰਦਾ, ਖਾਰਨੋ ਸਿੰਘਾਂ ਹੁੰਦਾ, ਬਹੁਤਿਆਂ ਸਿੰਘਾਂ ਵਾਲਾ ਜਿਹਨੂੰ ਆਹ ਬਾਰਾਂ ਸਿੰਘਾਂ ਕਹਿੰਦੇ ਨੇ, ਵੀ ਇਹ ਬਾਰਾਂ ਸਿੰਘ ਵੀ ਬਹੁਤ ਮਾਰੇ ਤੇ ਰੋਜ਼ ਵੀ ਬਹੁਤ ਮਾਰੇ, ਰਿਸ਼ ਵੀ ਉਸੇ ਮਾਰਨਾ ਕੀਤੇ।
ਦਿਸ ਚਾਲ ਹਮ ਤੇ ਪੁੰਨ ਪਈ,
ਫਿਰ ਸਾਡੇ ਵੱਲੋਂ ਕਹਿੰਦੇ ਆਨੰਦਪੁਰ ਦਾ ਜਿਹੜਾ ਇਲਾਕਾ ਹੈ ਇਹਦੇ ਵੱਲੋਂ ਦਿਸ ਚਾਲ ਹੋ ਗਈ, ਭਾਵ ਸ੍ਰੀ ਆਨੰਦਪੁਰ ਸਾਹਿਬ ਤੋਂ ਅਸੀਂ ਚਲੇ ਗਏ, ਇੱਥੋਂ ਚਾਲੇ ਮਾਰ ਦਿੱਤੇ।
ਸ਼ਹਿਰ ਪਾਵਟਾ ਕੀ ਸੁਧ ਲਈ,
ਕਹਿੰਦੇ ਜਿਹੜਾ ਪਾਵਟਾ ਸ਼ਹਿਰ ਹੈ ਉਹਦੀ ਖਬਰ ਸਾਰ ਲਈ, ਬਹੁਤੇ ਸਾਰ ਮੋਹਰ ਰਿਆਸਤ ਵਿੱਚ ਜਾ ਕੇ ਪਾਵਟਾ ਸ਼ਹਿਰ ਵਸਾਇਆ। ਉਹ ਕਾਰਨ ਇਸ ਤਰ੍ਹਾਂ ਬਣਿਆ ਸੀ, ਜਿਹੜਾ ਗੜਵਾਲ ਦਾ ਰਾਜਾ ਸ਼੍ਰੀਨਗਰ ਰਾਜਧਾਨੀ ਦਾ ਮਾਲਕ ਫਤਿਹ ਸ਼ਾਹ ਸੀ, ਇਹਦੀ ਰਿਆਸਤ ਵਿੱਚ ਹੀ ਇਹਦੇ ਗੜਵਾਲ ਦੇ ਇਲਾਕੇ ਵਿੱਚ ਰਾਮ ਰਾਜ ਰਹਿੰਦਾ ਸੀ ਦੇਹਰਾਦੂਨ। ਇਹ ਹੁਣ ਰਾਮ ਰਾਜ ਦੀ ਔਰੰਗਜ਼ੇਬ ਨਾਲ ਗੱਲ ਠੀਕ ਠਾਕ ਸੀ, ਉਹਦੇ ਕਰਕੇ ਫਿਰ ਜਿਹੜਾ ਇਹ ਨਾਲ ਦਾ ਰਾਜਾ ਸੀ ਨਾ ਸਰਮੌਰ ਦਾ, ਨਾਹਣ ਰਾਜਧਾਨੀ ਦਾ ਮਾਲਕ ਮੇਦਨੀ ਪ੍ਰਕਾਸ਼, ਉਹਨੂੰ ਇਹ ਤੰਗ ਕਰਦਾ ਹੁੰਦਾ ਸੀ ਫਤਿਹ ਸ਼ਾਹ। ਫਿਰ ਮੇਦਨੀ ਪ੍ਰਕਾਸ਼ ਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਵੀ ਇਹ ਰਾਮ ਰਾਏ ਆਪਾਂ ਨੂੰ ਤੰਗ ਕਰ ਲੈ, ਇਹਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਹਾਂ, ਤੇ ਮਦਦ ਕਰਦਾ ਫਤਿਹ ਸ਼ਾਹ ਰਾਜੇ ਦੀ ਉਹਦੇ ਕੋਲ ਰਹਿਣ ਨੇੜੇ ਰਹਿਣ ਕਰਕੇ। ਕੋਈ ਹੈ ਢੰਗ ਤਰੀਕਾ? ਉਹ ਇੱਕ ਵਜ਼ੀਰ ਸਿਆਣਾ ਸੀ, ਉਹ ਕਹਿਣ ਲੱਗਾ ਜੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਇੱਥੇ ਲੈ ਆਓ ਨਾ ਆਪਣੇ ਰਾਜਧਾਨੀ ਵਿੱਚ ਨਾਣ, ਮਹਾਰਾਜ ਦੇ ਅੱਗੇ ਤਾਂ ਰਾਮ ਰਾਏ ਕੁਛ ਵੀ ਨਹੀਂ ਹੈ, ਉਹ ਤਾਂ ਸੂਰਜ ਵਰਗੇ ਇੱਕ ਤਾਰੇ ਵਰਗਾ ਹੈ, ਜੇ ਉਹ ਆ ਗਏ ਨਾ ਫਿਰ ਇਹਨਾਂ ਦਾ ਕੁਝ ਨਹੀਂ ਬਣਨਾ। ਫਿਰ ਉਸਨੇ ਆਪਣਾ ਪ੍ਰਧਾਨ ਬੇਨਤੀ ਕਰਨੀ ਸ੍ਰੀ ਅਨੰਦਪੁਰ ਵਿੱਚ ਭੇਜ ਦਿੱਤਾ ਸੀ, ਤੇ ਮਹਾਰਾਜ ਬੇਨਤੀ ਮੰਨ ਕੇ ਫਿਰ ਮੇਲਵਿਨੀ ਪ੍ਰਕਾਸ਼ ਦੇ ਸਾਰਮੌਰ ਰਿਆਸਤ ਵੀ ਸੂਬੇ ਵਿੱਚ ਉਹ ਨਾਹਣ ਚਲੇ ਗਏ ਸੀ। ਇੱਥੇ ਰਹਿੰਦਿਆਂ ਫਿਰ ਮਹਾਰਾਜ ਨੇ ਕਿਹਾ ਵੀ ਕੋਈ ਸੁਤੰਤਰ ਜਗ੍ਹਾ ਬਣਨੀ ਚਾਹੀਦੀ ਹੈ ਜਿਸ ਕਰਕੇ ਅਸੀਂ ਕੁਝ ਸਮਾਂ ਇੱਥੇ ਰਹਿ ਸਕੀਏ। ਇਹ ਕਹਿਣ ਲੱਗਿਆ ਮਹਾਰਾਜ ਸਾਰੀ ਜਗ੍ਹਾਵਾਂ ਆਪ ਦੀਆਂ ਹੀ ਹੈ, ਜਿਹੜੀ ਪਸੰਦ ਕਰਦੇ ਉੱਥੇ ਆਪਣਾ ਵੱਖਰਾ ਸਾਰਾ ਕੁਝ ਕਰਾ ਲਓ। ਮਹਾਰਾਜ ਨੇ ਵਿਚਰਦਿਆਂ ਫਿਰ ਜਿਹੜਾ ਭੌਂਟਾ ਸ਼ਹਿਰ ਵਾਲੀ ਜਗ੍ਹਾ ਹੈ ਨਾ ਇਹ ਪਸੰਦ ਕੀਤੀ, ਇੱਥੋਂ ਤੱਕ ਇਹਦੀ ਹੱਦ ਸੀ, ਅੱਗੇ ਗੜਵਾਲ ਰਾਜਾ ਫਤਿਹ ਸ਼ਾਹ ਦਾ ਉਹ ਇਲਾਕਾ ਆ ਜਾਂਦਾ ਸੀ। ਮਹਾਰਾਜ ਕਹਿੰਦੇ ਆਹ ਜਗ੍ਹਾ ਵਧੀਆ, ਇਹ ਵੀ ਪ੍ਰਸੰਨ ਹੋ ਗਿਆ ਵੀ ਹੱਦ ਤੇ ਮਹਾਰਾਜ ਨੇ ਆਸਣ ਲਾ ਗਏ, ਹੁਣ ਤਾਂ ਨਾ ਰਾਮ ਰਾਏ ਦਾ ਨਾ ਫਤਿਹ ਸ਼ਾਹ ਦਾ ਕੋਈ ਫਿਕਰ ਰਹੂਗਾ। ਇਸ ਤਰ੍ਹਾਂ ਫਿਰ ਮਹਾਰਾਜ ਨੇ ਉਹ ਪੌਂਟਾ ਸ਼ਹਿਰ ਇੱਥੇ ਵਸਾਇਆ ਸੀ, ਫਿਰ ਵਾਪਸ ਆ ਗਏ ਸੀ ਆਪ ਜੀ। ਇੱਧਰ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਰਤਨ ਰਾਏ ਉਹ ਸ਼ਾਮ ਦਾ ਰਾਜਾ ਆ ਗਿਆ, ਉਹਨੇ ਪ੍ਰਸਾਦੀ ਹੱਥ ਹੀ ਭੇਟਾ ਕਰ ਦਿੱਤਾ, ਇੱਕ 2.5 ਲੱਖ ਦਾ ਤੰਬੂ ਬਣਾ ਕੇ ਲਿਆ, ਉਹ ਭੇਟਾ ਕੀਤਾ, ਇੱਕ 5 ਕਲਾ ਸ਼ਸਤਰ ਔਰ ਬੜੇ ਚੰਗੇ ਕਿਸਮ ਦੇ ਕੀਮਤੀ ਘੋੜੇ, ਤਰ੍ਹਾਂ ਤਰ੍ਹਾਂ ਦੇ ਹੋਰ ਸ਼ਸਤਰ ਤੇ ਬਸਤਰ ਤੇ ਖੁੱਲੀ ਡੁੱਲੀ ਮਾਇਆ ਮਹਾਰਾਜ ਅੱਗੇ ਭੇਟਾ ਕੀਤੀ। ਉਹ ਜਦੋਂ 2.5 ਲੱਖ ਦਾ ਤੰਬੂ ਲਗਾਇਆ ਗਿਆ, ਦੇਖ ਕੇ ਦੰਗੀ ਰਹਿ ਗਏ ਸਾਰੇ, ਅੱਗੇ ਅੱਗੇ ਗੱਲ ਫੈਲ ਗਈ ਵੀ ਇਹੋ ਜਿਹਾ ਤਾਂ ਜਿਹੜਾ ਤੰਬੂ ਹੈ ਇਹ ਤਾਂ ਕਿਸੇ ਬਾਈ ਧਾਰ ਦੇ ਰਾਜੇ ਕੋਲ ਵੀ ਨਹੀਂ ਹੈ, ਇਹੋ ਜਿਹਾ ਪ੍ਰਸਾਦੀ ਹਾਥੀ ਨਹੀਂ, ਵੇਖੋ ਕਿਹੋ ਜਿਹਾ ਬੰਦੇ ਵਰਗਾ ਸਿਆਣਾ ਹੈ, ਜੋੜੇ ਝਾੜਦਾ ਚੌਰ ਕਰਦਾ ਹੈ, ਜਿਵੇਂ ਗੜਬਈ ਨੇ ਹੱਥ ਵਿੱਚ ਗੜਵਾ ਫੜਿਆ ਹੁੰਦਾ ਉਹ ਫੜ ਕੇ ਚੱਲਦਾ ਮਗਰ ਮਗਰ। ਉਹ ਫਿਰ ਭੀਮ ਚੰਦ ਕੋਲ ਖਬਰ ਚਲੀ ਗਈ ਸੀ, ਭੀਮ ਚੰਦ ਆਇਆ ਦਰਸ਼ਨਾਂ ਦਾ ਬਹਾਨਾ ਜਿਹਾ ਬਣਾ ਕੇ, ਉਹ ਸਾਰਾ ਕੁਝ ਦੇਖਿਆ, ਮਨ ਵਿੱਚ ਇਹਦੇ ਤਰਫਣੀ ਲੱਗ ਗਈ ਵੀ ਕਿਵੇਂ ਨਾ ਕਿਵੇਂ ਇਹ ਚੀਜ਼ਾਂ ਮਹਾਰਾਜ ਤੋਂ ਖੋਹੀਏ ਆਪਾਂ ਲੈ ਲਈਏ ਮੁੜ ਕੇ ਨਾ ਦੇਈਏ। ਇੱਧਰ ਫਿਰ ਜਿਹੜਾ ਫਤਿਹ ਸ਼ਾਹ ਹੈ ਇਹਨੇ ਆਪਣੇ ਲੜਕੀ ਦਾ ਸੰਬੰਧ ਭੀਮ ਚੰਦ ਦੇ ਪੁੱਤਰ ਨੂੰ ਕਰ ਦਿੱਤਾ, ਤੇ ਲਾਗੀ ਭੇਜਤੇ ਵੀ ਉਹ ਫਲਾਨੇ ਦਿਨ ਸ਼ਗਨ ਕਰਨ ਆਉਣਗੇ। ਇਹਨੇ ਫਿਰ ਵਜ਼ੀਰਾਂ ਨਾਲ ਸਲਾਹ ਜੀ ਕੀਤੀ ਵੀ ਆਪਾਂ ਹੁਣ ਆ ਬਹਾਨਾ ਬਣਾਈਏ ਮਹਾਰਾਜ ਤੋਂ ਚੀਜ਼ਾਂ ਲੈਣ ਵਾਸਤੇ ਵੀ ਲਾਗੀ ਆਉਣੇ ਉਹਨਾਂ ਨੂੰ ਇਹ ਦਿਖਾਉਣਾ ਸਾਰਾ ਕੁਛ ਤੇ ਉਹ ਆ ਗਏ ਆ ਪੰਮਾ ਪਰੋਹਰ ਸੀ ਇਹਨਾਂ ਦਾ ਮੁਖੀ ਉਹ ਫਿਰ ਕਹਿਣ ਲੱਗਿਆ ਜੀ ਫਤਿਹ ਸ਼ਾਹ ਦੇ ਲਾਗੀ ਆਉਣੇ ਹੈ ਕੁੜਮਾਂ ਦੇ ਲਾਗੀ ਆਉਣੇ ਉਹਨਾਂ ਨੂੰ ਸਾਡੇ ਰਾਜੇ ਨੇ ਜਿਹੜਾ ਆਪਣੇ ਕੋਲ ਰਾਜਪੂਤੀ ਆ ਸਵਾਰੀ ਜੋ ਦਿਖਾਉਣਾ ਹੈ ਤੁਸੀਂ ਜਾਣਦੇ ਹੀ ਹੋ ਨਾ ਵੀ ਇਹ ਖੁਸ਼ੀਆਂ ਦੇ ਸਮੇਂ ਵਿੱਚ ਇਹਦੇ ਘਰ ਦੇ ਵਿੱਚ ਕੋਈ ਚੰਗੀ ਵਸਤੂ ਹੋਵੇ ਉਹ ਦੂਜਿਆਂ ਨੂੰ ਦਿਖਾਉਣ ਵਾਸਤੇ ਕੁਛ ਸਮੇਂ ਵਿੱਚ ਲੈ ਲੋ ਲਈ ਜਾਂਦੀ ਹੈ ਇਸ ਤਰ੍ਹਾਂ ਮਹਾਰਾਜ ਉਹ ਕੁੜਮਾਂ ਦੇ ਲਾਗੀਆਂ ਨੂੰ ਸਾਰਾ ਕੁਛ ਦਿਖਾਉਣਾ ਇੱਕ ਤਾਂ 2.5 ਲੱਖ ਦਾ ਤੰਬੂ ਦੇ ਦਿਓ ਦੂਜਾ ਮਹਾਰਾਜ 5 ਕਲਾ ਸ਼ਸਤਰ ਵੀ ਤੇ ਪ੍ਰਸ਼ਾਦੀ ਹਾਥੀ ਵੀ ਹੁਣ ਵਰਤ ਰਹੇ ਤਾਂ ਨੀਤੀ ਸੀ ਇਹ ਵੀ ਇੱਕ ਵਾਰੀ ਆ ਬਹਾਨੇ ਨਾ ਮੰਗਾ ਲਓ ਫਿਰ ਮਹਾਰਾਜ ਕੀ ਕਰ ਲੈਣਗੇ ਆਪਾਂ ਨੀ ਵਾਪਸ ਕਰਨੀ ਆ ਇਹ ਦਿਨ ਗੁਰੂ ਕਲਗੀਧਰ ਜੀ ਜਾਣ ਗਏ ਕਹਿੰਦੇ ਵੀ ਸਲਾਹ ਕਰਕੇ ਦੱਸਾਂਗੇ ਉਹ ਮਾਮਾ ਕਿਰਪਾਲ ਚੰਦ ਜਿਹੜਾ ਬਿਧੀ ਚੰਦ ਦਾ ਪੁੱਤਰ ਲਾਲ ਚੰਦ ਸੀ ਨੰਦ ਚੰਦ ਦੀਵਾਨ ਸੀ ਬੀਬੀ ਵੀਰੋ ਦੇ ਜਿਹੜੇ ਸੁਪੁੱਤਰ ਸਨ ਸੰਗੋ ਸ਼ਾਹ ਜੀ ਜੀਤ ਮੱਲ ਮਾਰੀ ਚੰਦ ਗੁਲਾਬ ਚੰਦ ਇਹ ਸਾਰਿਆਂ ਨੂੰ ਬਿਠਾ ਕੇ ਅਤੇ ਮਾਤਾ ਜੀ ਨੂੰ ਇਸੇ ਤਰ੍ਹਾਂ ਆਪਣੀ ਦਾਦੀ ਜੀ ਨੂੰ ਵੀ ਬਿਠਾ ਲਿਆ ਹੈ ਨਾਨਕੀ ਜੀ ਨੂੰ ਵੀ ਦੱਸੋ ਇਹ ਮੰਗ ਰਹੇ ਹੈ ਤੁਹਾਡੀ ਕੀ ਸਲਾਹ ਹੈ ਵਿੱਚੋਂ ਕਹਿੰਦੇ ਮਹਾਰਾਜ ਜੇ ਨਹੀਂ ਦਿਓਗੇ ਫਿਰ ਉਹ ਸਾਡਾ ਬੈਰੀ ਬਣ ਜਾਏਗਾ ਨੇੜੇ ਬੈਠਾ ਹੈ ਆਹ ਬਿਲਾਸਪੁਰ ਸ਼ਹਿਰ ਹੈ ਅਤੇ ਆਪਾਂ ਉਸੇ ਦੇ ਇਲਾਕੇ ਵਿੱਚ ਬੈਠੇ ਹਾਂ ਸਾਡੇ ਪਿਤਾ ਜੀ ਨੇ ਇਸ ਜਗ੍ਹਾ ਮਾਇਆ ਦੇ ਕੇ ਇਸੇ ਤੋਂ ਖਰੀਦੀ ਸੀ ਦੇ ਦਿਓ ਅਤੇ ਬਾਕੀ ਮਹਾਰਾਜ ਆਪਦੀ ਮਰਜ਼ੀ ਹੈ ਮਹਾਰਾਜ ਕਹਿੰਦੇ ਸਾਡੀ ਤਾਂ ਮਰਜ਼ੀ ਹੈ ਵੀ ਇਹਨੂੰ ਨਾ ਹੀ ਦੇਈਏ ਇਹਦੇ ਕਾਰਨ ਕੀ ਹੈ ਵੀ ਇਹਨੇ ਵਾਪਸ ਤਾਂ ਕਰਨੀਆਂ ਨਹੀਂ ਜੇ ਹੁਣ ਚੀਜ਼ਾਂ ਦੇ ਕੇ ਨਾ ਵਾਪਸ ਕੀਤੀਆਂ ਫਿਰ ਸਾਨੂੰ ਇਹਦੇ ਨਾਲ ਲੜਨਾ ਪਊਗਾ ਬਸ ਮੈਂ ਵਾਪਸ ਲੈਣ ਵਾਸਤੇ ਜੇ ਨਹੀਂ ਦਿੰਦੇ ਫਿਰ ਇਹ ਸਾਡੇ ਨਾਲ ਲੜੂਗਾ ਵੀ ਦਿੱਤੀਆਂ ਕਿਉਂਕਿ ਲੜਾਈ ਤਾਂ ਦੋਹੀ ਪਾਸੇ ਹੋਣੀ ਹੈ ਵੀ ਕਿਉਂ ਨਾ ਹੋਵੇ ਚੀਜ਼ਾਂ ਨਾ ਲਈਏ ਲੜਨਾ ਹੈ ਤਾਂ ਲੜ ਲਈਏ ਆਪਾਂ ਕਿਉਂ ਲੜਨ ਦਾ ਬਹਾਨਾ ਕਾਰਨ ਬਣਾਈਏ ਵੀ ਚੀਜ਼ਾਂ ਘੁਆ ਲਈਏ ਮਗਰੋਂ ਲੜੀਏ ਲੈਣ ਵਾਸਤੇ ਸਾਰੇ ਜਿਹੜੇ ਬੀਬੀ ਬੀਰੋ ਦੇ ਸਪੁੱਤਰ ਸੀ ਨਾ ਗੁਰੂ ਮਹਾਰਾਜ ਦੇ ਭੂਆ ਦੇ ਪੁੱਤਰ ਕਹਿੰਦੇ ਮਹਾਰਾਜ ਇਹ ਸਲਾਹ ਠੀਕ ਹੈ ਚੀਜ਼ਾਂ ਨਾ ਦਿਓ ਇਹਨਾਂ ਨੂੰ ਰਾਜਾਂ ਦਾ ਪਹਾੜੀਆਂ ਰਾਜਾਂ ਦਾ ਕੀ ਹੈ ਤਾਂ ਸੋਹਾਂ ਖਾ ਕੇ ਮੁੱਕਰ ਜਾਂਦੇ ਝੂਠ ਬੋਲਦੇ ਨਹੀਂ ਦੇਣੀਆਂ ਚਾਹੀਦੀਆਂ ਨਾ ਦਿੱਤੀਆਂ ਫਿਰ ਔਖਾ ਹੋ ਗਿਆ ਭੀਮ ਚੰਦ ਤੇ ਆਪਣੇ ਬੀਜੀਆਂ ਦਾ ਸਲਾਹ ਕਰਨ ਲੱਗਿਆ ਕਹਿੰਦੇ ਉਹ ਸਾਡੇ ਇਲਾਕੇ ਵਿੱਚ ਰਹਿੰਦੇ ਸਾਨੂੰ ਨਹੀਂ ਇਹ ਦਿੰਦੇ ਆਪਾਂ ਤਾਂ ਕੱਢਾਂਗੇ ਵਿੱਚੋਂ ਕੋਈ ਕਹਿੰਦੇ ਸੀ ਉਹ ਵਿਆਹ ਵਿੱਚ ਨਾ ਰੌਲਾ ਗੋਲਾ ਪਾਇਓ ਵਿਆਹ ਬੁੱਕ ਕਰ ਲਓ ਫਿਰ ਉਦੋਂ ਬਾਅਦ ਆਪਾਂ ਕਰ ਲਾਂਗੇ ਉਹ ਇੱਕ ਵਜ਼ੀਰ ਦਾ ਸਿਆਣਾ ਸੀ ਸੂਝਵਾਨ ਸੀ ਮਹਾਰਾਜ ਤੇ ਸ਼ਰਧਾ ਵੀ ਰੱਖਦਾ ਸੀ ਉਹਨੇ ਫਿਰ ਰੋਕ ਰੁਕ ਲਿਆ ਫਿਰ ਕਹਿੰਦਾ ਵੀ ਚੱਲ ਤੇਰੇ ਕਹੇ ਮੈਂ ਰੁਕ ਜਾਂਦਾ ਜਦੋਂ ਮੇਰੇ ਪੁੱਤਰ ਦਾ ਵਿਆਹ ਹੋਣ ਲੱਗਿਆ ਉਦੋਂ ਤਾਂ ਇਹ ਚੀਜ਼ਾਂ ਮੈਂ ਲੈਣੀਆਂ ਹੀ ਲੈਣੀਆਂ ਐਵੇਂ ਕਿਉਂਕਿ ਵਿਆਹ ਦੇ ਵਿੱਚ ਤਾਂ ਹੁਣ ਮੈਂ ਲਿਜਾਣੀਆਂ ਉੱਥੇ ਤੇ ਦਿਖਾਉਣੀਆਂ ਉਹ ਕਹਿਣ ਲੱਗਾ ਚਲੋ ਜਦੋਂ ਉਹ ਹੋਇਆ ਉਦੋਂ ਆਪਾਂ ਵੇਖ ਲਾਂਗੇ ਮੈਂ ਤਰਲਾ ਕਰ ਲਾਂਗੇ ਦੇ ਲਾਂਗੇ ਹੁਣ ਨਾ ਤੂੰ ਇਹ ਪੁਆੜਾ ਪਾ ਰੁਕ ਗਿਆ ਉਹ ਸੰਬੰਧ ਹੋ ਗਿਆ ਸ਼ਗਨ ਸੁਗਨ ਕਰਕੇ ਲਾਗੀ ਚਲੇ ਗਏ ਫਿਰ ਵਿਆਹ ਦਾ ਦਿਨ ਨੀਅਤ ਹੋ ਗਿਆ ਉਹ ਫੇਰ ਮਾਰਾ ਕੋਲ ਭੇਜਦੇ ਨੇ ਦਿਓ ਜੀ ਪ੍ਰਸਾਦੀ ਹਾਥੀ, ਦਿਓ ਜੀ 2.5 ਲੱਖ ਦਾ ਤੰਬੂ, ਦਿਓ ਜੀ 5 ਕਲਾ ਸ਼ਾਸਤਰ। ਮਹਾਰਾ ਨੇ ਫਿਰ ਜਵਾਬ ਤਾ, ਕਹਿੰਦੇ ਵੀ ਨਹੀਂ, ਅਸੀਂ ਨਹੀਂ ਦੇ ਸਕਦੇ। ਹੇਦਰ ਜਦੋਂ ਫਿਰ ਬਰਾਤ ਚੱਲੀ ਪੋਟਾ ਸਾਹਿਬ ਦੀ, ਮੈਨੂੰ ਮਹਾਰਾ ਉੱਥੇ ਬੈਠੇ ਸੀ। ਹੇ ਰਾਜੇ ਨੇ ਵੇਦਨੀ ਪ੍ਰਕਾਸ਼ ਨੇ ਮਹਾਰਾਜ ਨੂੰ ਬੁਲਾ ਲਿਆ ਸੀ, ਉਧਰ ਚਲੇ ਗਏ ਸੀ। ਜਿੱਥੋਂ ਦੀ ਬਰਾਤ ਲੰਘਣੀ ਸੀ ਉਸ ਘਾਟੇ ਉੱਪਰ ਮਹਾਰਾਜ ਦਾ ਆਸਣ ਲੱਗਿਆ ਹੋਇਆ, ਫਿਰ ਫਿਕਰ ਪਿਆ। ਫਿਰ ਅਖੀਰੀ ਮਿਹਨਤ ਅੱਲਾ ਜਾ ਕਰਕੇ ਮਹਾਰਾਜ ਨੇ ਇੰਨੀ ਕੁ ਗੱਲ ਮੰਨੀ ਵੀ ਰਾਤ ਗੁਰੂ ਤਾਂ ਨਹੀਂ ਅਸੀਂ ਲੰਘਣਾ ਦਿੰਦੇ, ਕਿਉਂਕਿ ਸਾਡੇ ਸੂਰਬੀਰ ਬੈਠੇ ਹੈ, ਵੱਡਿਆਂ ਨੇ ਕੁਝ ਕਹਿ ਸੁਣਦਾ ਤਾਂ ਫਿਰ ਜੰਗ ਯੁੱਧ ਹੋ ਜਾਊਗਾ। ਇੰਨੀ ਕੁ ਗੱਲ ਅਸੀਂ ਮੰਨ ਲੈਂਦੇ ਹਾਂ ਵੀ ਜਿਹੜਾ ਲਾੜਾ ਹੈ, ਦੁੱਲੋ ਹੈ, ਉਹ ਇੱਕ ਦੋ ਨੂੰ ਨਾਲ ਲੈ ਕੇ ਲੰਘ ਜਾਏ, ਜਿਹੜਾ ਕੋਈ ਸਰਬਾਲਾ ਸਰੂਲਾ ਜਾ ਉਹ ਲੈ ਜਾਏ, ਜਿਹਦੇ ਨਹੀਂ ਸਰਦਾ ਉਹ ਚਲਾ ਜਾਏ, ਲੰਘ ਜਾਏ, ਬਾਕੀ ਨਹੀਂ ਅਸੀਂ ਜਾਣ ਦੇਣਾ। ਫਿਰ ਹੋਰ ਔਖਾ ਹੋ ਗਿਆ। ਉਧਰ ਜਿਹੜਾ ਫਤਿਹ ਸ਼ਾਹ ਸੀ ਉਹ ਮਹਾਰਾਜ ਦੇ ਉੱਥੇ ਜਾਣ ਕਰਕੇ ਨਾ ਭੈ ਕਰਕੇ ਫਿਰ ਇਹਨੇ ਮੇਦਨੀ ਪ੍ਰਕਾਸ਼ ਰਾਜੇ ਨਾਲ ਮੇਲ ਕਰ ਲਿਆ ਸੀ, ਸਲਾਹ ਕਰ ਲਈ ਸੀ। ਮਹਾਰਾਜ ਨੂੰ ਵੀ ਉਸ ਦਾ ਪੱਤਰ ਭੇਜਿਆ ਸੀ, ਮਹਾਰਾਜ ਮੇਰੀ ਲੜਕੀ ਦਾ ਵਿਆਹ ਹੈ ਤੇ ਤੁਸੀਂ ਵੀ ਆਓ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਆ ਨਹੀਂ ਸਕਦੇ, ਹਾਂ ਆਪਣੇ ਵੱਲੋਂ ਅਸੀਂ ਕੁਝ ਸੂਰਵੀਰ ਸਿਆਣੇ ਸੂਝਵਾਨ ਭੇਜ ਦਿਆਂਗੇ। ਫਿਰ ਮਹਾਰਾਜ ਨੇ 1.25 ਲੱਖ ਦਾ ਤਮੋਲ ਭੇਜਿਆ, 1.25 ਲੱਖ ਰੁਪਈਏ ਦਾ ਨਿਉਂਦਾ ਭੇਜਿਆ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੋਨੇ ਆਦਿਕ ਗਹਿਣੇ ਵਗੈਰਾ ਸੀ, ਹੋਰ ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਸੀ। ਹੁਣ ਦੂਜੇ ਵੀ ਬਾਈ ਧਾਰ ਦੇ ਰਾਜੇ ਲਿਆਏ ਸੀ ਨਿਉਂਦੇ ਨੂੰਦੇ। ਉਹ ਜਦੋਂ ਫਿਰ ਲੜਕੀ ਦਾ ਵਿਵਾਹ ਹੋ ਗਿਆ, ਫੇਰੇ ਹੋ ਗਏ, ਫਤਿਹ ਸ਼ਾਹ ਨੇ ਸਾਰੇ ਖੱਟ ਉੱਪਰ ਡੋਡੇ ਰਾਜਿਆਂ ਦਾ ਜਿਹੜਾ ਦਾਜ ਹੈ ਜੋ ਕੋਈ ਦਿੱਤਾ ਗਿਆ ਸੀ ਨਾ, ਉਹ ਐ ਰੱਖਿਆ ਸਜਾ ਸਜਾ ਕੇ ਵੀ ਫਲਾਨੇ ਨੇ ਆਹ ਦਿੱਤਾ, ਫਲਾਨੇ ਨੇ ਆਹ ਦਿੱਤਾ। ਇਹ ਦਰਬਾਰਾ ਦਾ ਭੇਜਿਆ ਹੋਇਆ ਜਿਹੜਾ ਉਹ ਨੰਦ ਚੰਦ ਦੀਵਾਨ ਸੀ, ਹੁਣ 1.25 ਲੱਖ ਰੁਪਈਏ ਦਾ ਨਿਉਂਦਾ ਲੈ ਕੇ ਗਿਆ ਸੀ, ਤੇ ਉਹਦਾ ਸਾਰਿਆਂ ਨੂੰ ਵੱਖਰੇ ਹੀ ਦਿਸੇ। ਭੀਮ ਚੰਦ ਨੇ ਦੇਖਦਿਆਂ ਦੇਖਦਿਆਂ ਉਹ ਖੱਟ ਤੇ ਪਿਆ, ਦੇਖਿਆ ਕਹਿੰਦੇ ਵੀ ਆਹ ਕਿਹਨੇ ਭੇਜਿਆ। ਉਸੇ ਵੇਲੇ ਨੇ ਉਹ ਜਿਹੜਾ ਕੋਈ ਚੌਬਲਾਰ ਸੀ ਨੇ ਉੱਚੀ ਆਵਾਜ਼ ਨਾਲ ਸੁਣਾਇਆ, ਕਹਿੰਦੇ ਅਜੋਕੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਤਖ਼ਤ ਤੇ ਸਵਾਏ ਮਾਨ ਹੋ ਰਹੇ 10ਵੇਂ ਪਾਤਸ਼ਾਹ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਨੇ ਵੀ ਫਤਿਹ ਸ਼ਾਹ ਦੇ ਪ੍ਰੇਮ ਨੂੰ ਦੇਖ ਕੇ ਆਪਣੇ ਵੱਲੋਂ ਆਨੰਦ ਚੰਦ ਦੀਵਾਨ ਰਾਹੀਂ 1.25 ਲੱਖ ਰੁਪਈਏ ਦਾ ਨਿਉਂਦਾ ਭੇਜਿਆ ਹੈ। ਫਿਰ ਤਾਂ ਭੀਮ ਚੰਦ ਸੜ ਮੱਚ ਗਿਆ, ਲਓ ਮੇਰੇ ਗੁਰੂ ਬੈਰੀ, ਇਹ ਮੇਰਾ ਕੌੜਮ ਗੁਰੂ ਨਾਲ ਗੰਢੀ ਬੈਠਾ, ਉਹਦੇ ਨਾਲ ਮਿੱਤਰਾ ਬਣਾਈ ਬੈਠਾ, ਉਹਦੀ ਤਰਫ ਪਿਆ, ਲੱਗ ਗਿਆ ਬੁੜ ਬੁੜ ਕਰਨ। ਨਾਲ ਦਿਆਂ ਨੂੰ ਕਹਿਣ ਲੱਗਾ ਵੀ ਮੈਂ ਤਾਂ ਇਹਦੀ ਲੜਕੀ ਨਹੀਂ ਲਿਜਾਣੀ ਹੈ, ਇਹ ਮੇਰੇ ਬੈਰੀ ਗੁਰੂ ਨਾਲ ਮਿੱਤਰ ਦਾ ਗੰਢੀ ਬੈਠਾ, ਫਿਰ ਤਾਂ ਵੱਡਾ ਦੁਸ਼ਮਣ ਹੈ ਮੇਰਾ। ਵਿੱਚੋਂ ਕਹਿਣ ਲੱਗੇ ਵੀ ਇਹਨੂੰ ਪਤਾ ਨਹੀਂ ਸੀਗਾ, ਇਸ ਕਰਕੇ ਗੱਲ ਅਚਨਚੇਤ ਹੋ ਗਈ, ਆਪਾਂ ਫਤਿਹ ਸ਼ਾਹ ਨੂੰ ਦੱਸ ਦਿੰਦੇ ਹਾਂ ਤੇ ਵਾਪਸ ਕਰਵਾ ਦਿੰਦੇ ਹਾਂ। ਜੋ ਫਤਿਹ ਸ਼ਾਹ ਨਾਲ ਜਦੋਂ ਗੱਲਬਾਤ ਕੀਤੀ ਉਹ ਪਹਿਲਾਂ ਤਾਂ ਮੰਨਿਆ ਨੇ, ਫਿਰ ਉਹਨੂੰ ਲੜਕੀ ਵਾਲੇ ਨੂੰ ਝੁਕਣਾ ਹੀ ਪੈਣਾ ਸੀ, ਇਹਦਾ ਵੀ ਚੰਗਾ ਜਿਵੇਂ ਕਹਿੰਦਾ ਉਹ ਕਰ ਲਓ, ਕਹਿੰਦੇ ਵਾਪਸ ਕਰੋ ਬਈ ਲਿਆਉਂਦਾ। ਅੰਦਰਾਂ ਜੀ ਵਾਪਸ ਕਰਨ ਨੂੰ ਨਾ ਕਰੇ ਵੀ ਆਪਾਂ ਲੁੱਟ ਕੁੱਟ ਲਈਏ, ਉਹ ਕਹੀਏ ਵੀ ਲੈ ਜਾਓ, ਇਹ ਨਹੀਂ ਲੈਣਾ ਅਸੀਂ, ਚਲੋ ਲੈ ਕੇ ਜਾਣ ਲੱਗੇ ਨਾ ਤੇ ਫਿਰ ਆਪਾਂ ਲੁੱਟ ਪੁੱਟ ਕਰ ਲਾਂਗੇ, ਇਹ ਬੇਈਮਾਨੀ ਬਣਾ ਲਈ। ਉਧਰ ਨੰਦ ਚੰਦ ਦੀਵਾਨ ਬੜਾ ਸਿਆਣਾ ਸੀ, ਜਦੋਂ ਉਹਨੂੰ ਮਾੜੀ ਜਿਹੀ ਭਿਣਕ ਲੱਗੀ ਇਹ ਤਾਂ ਵਿਗੜ ਗਿਆ, ਅਤੇ ਸ਼ਾਖਾਂ ਬਦਲ ਗਈਆਂ, ਉਹਨੇ ਝਟਪਟ ਸਵਾ ਲੱਗਦਾ ਨਿਉਂਦਰਾ ਸੰਭਾਲਿਆ, ਦੂਰਬਾਰਨ ਲੈ ਕੇ ਤੇ ਝਾਲੇ ਮਾਰਤੇ ਘਾਟੇ ਉੱਪਰ। ਅਜੇ ਤਿਆਰੀਆਂ ਨਹੀਂ ਕਰਦੇ ਸੀ ਰੋਕਣ ਨੂੰ, ਇਹਨਾਂ ਨੂੰ ਪੰਜਾਂ ਸੱਤਾਂ ਨੂੰ ਸੋਧਾ ਲਾ ਕੇ ਤੇ ਮਹਾਰਾਜ ਦੇ ਕੋਲ ਆ ਗਏ। ਜਦੋਂ ਪਤਾ ਚੱਲਿਆ ਵੀ ਉਹ ਤਾਂ ਲੈ ਗਿਆ ਲਿਆਉਂਦਾ, ਫਿਰ ਤਾਂ ਬਹੁਤ ਔਖਾ ਹੋਇਆ ਹੈ। ਤੇ ਆਪਣੀ ਜਿਹੜੀ ਨੀਤੀ ਸੀ ਉਹਦੇ ਵਿੱਚ ਆਪਣੀ ਸਫਲ ਨਹੀਂ ਹੋ ਸਕੀ ਹੈ। ਵਾ ਫਿਰ ਉਹ ਭੀਮਚੰਦ ਸਿੱਧਾ ਹੀ ਕਹਿੰਦਾ ਵੀ ਫਤਿਹ ਸ਼ਾਹ, ਜੇ ਤੂੰ ਅੱਗੇ ਹੋ ਕੇ ਸਾਰੇ ਤੋਂ ਮੂਹਰੇ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜੇ ਤੇ ਫਿਰ ਤੇਰੇ ਨਾਲ ਮੇਰੀ ਮਿੱਤਰਤਾ ਰਹੂਗੀ, ਸੁਲਾ ਸਫਾਈ ਰਹੂਗੀ। ਫਿਰ ਉਹ ਵਿਚਾਰੇ ਨੇ ਕਰਨਾ ਹੀ ਸੀ ਨਾ, ਇਸ ਕਰਕੇ ਉਹ ਜਿਹੜਾ ਇਹ ਸਾਰਾ ਪ੍ਰਸੰਗ ਹੈ ਨਾ, ਉਹ ਸੰਖਿਪਤ ਨਾਲ ਹੀ ਕਹਿੰਦੇ ਆ ਵੀ ਸ਼ਹਿਰ ਪਾਮਟਾ ਕੀ ਸੁਧ ਲਈ, ਅਸੀਂ ਮੋਟੇ ਸ਼ਹਿਰ ਦੀ ਖਬਰ ਸਾਲ ਲਈ ਪਏ, ਸ਼ਹਿਰ ਵਸਾਇਆ ਹੱਦ ਤੇ
ਕਾਲਿੰਦਰੀ ਤੱਟ ਕੇ ਕਰੇ ਬਿਲਾਸਾ,
ਪਾਮਟਾ ਸਾਹਿਬ ਦੇ ਨਾਲ ਹੀ ਚਲਦੀ ਜਮੁਨਾ ਨਦੀ, ਕਹਿੰਦੇ ਇਹਦੇ ਕਿਨਾਰੇ ਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਕੌਤਕ ਚੋਜ ਕੀਤੇ,
ਅਨਕ ਭਾਂਤ ਕੇ ਪੇਖ ਤਮਾਸ਼ਾ,
ਤਰ੍ਹਾਂ ਤਰ੍ਹਾਂ ਦੇ ਇੱਥੇ ਤਮਾਸ਼ੇ ਵੀ ਵੇਖਣਾ ਕੀਤੇ। ਮੇਦਨੀ ਰਾਜ ਰਾਜੇ ਨੇ ਬੇਨਤੀ ਕੀਤੀ ਸੀ ਮਹਾਰਾਜ ਕ੍ਰਿਸ਼ਨ ਲੀਲਾ ਦਿਖਾਉਣੇ ਤੁਹਾਨੂੰ, ਤੁਸੀਂ ਵੀ ਦੇਖੋ। ਉਹ ਰਾਜੇ ਦੀ ਸ਼ਰਧਾ ਦੇਖ ਕੇ ਫਿਰ ਮਹਾਰਾਜ ਨੇ ਇੱਥੇ ਜੋ ਕ੍ਰਿਸ਼ਨ ਭਗਵਾਨ ਦੀ ਲੀਲਾ ਜੀ ਕੀਤੀ ਜਾਂਦੀ ਉਹ ਵੀ ਇੱਥੇ ਦੇਖੀ ਸੀ, ਜਿਸ ਕਰਕੇ ਉਹ ਇਸ਼ਾਰੇ ਨਾਲ ਕਹਿੰਦੇ ਵੀ ਇੱਥੇ ਫਿਰ ਤਰ੍ਹਾਂ ਤਰ੍ਹਾਂ ਦੇ ਅਸੀਂ ਉਹ ਭਗਵਾਨ ਕ੍ਰਿਸ਼ਨ ਜੀ ਦੇ ਲੀਲਾ ਦੇ ਜਿਹੜਾ ਤਮਾਸ਼ਾ ਜੋ ਵੀ ਵੇਖਣਾ ਕੀਤਾ।
ਤਹਿਕੇ ਸਿੰਘ ਕਨੇ ਚੁਨ ਮਾਰੇ,
ਪੋਟੇ ਦੇ ਇਰਦ ਗਿਰਦ ਭਗਾਣੀ ਸਾਹਿਬ ਬੱਲੀ, ਜਿਹੜੇ ਬੜੇ ਤਕੜੇ ਸਕੜੇ ਸ਼ੇਰ ਸੀ ਨਾ, ਉਹ ਵੀ ਚੁਣ ਚੁਣ ਕੇ ਸੀ ਮਾਰੇ,
ਰੋਜ ਰੀਸ ਬਹੁ ਭਾਂਤ ਬਿਦਾਰੇ,
ਰੋਜ ਵੀ ਰਿਛ ਵੀ ਬਹੁਤ ਤਰ੍ਹਾਂ ਨਾਲ ਕਹਿੰਦੇ ਨਾਸ਼ ਕੀਤੇ,
ਫਤਿਹ ਸ਼ਾਹ ਕੋ ਪਾ ਤਬ ਰਾਜਾ,
ਇਸ ਸਮੇਂ ਵਿੱਚ ਕਹਿੰਦੇ ਜਿਹੜੇ ਫਤਿਹ ਸ਼ਾਹ ਗੜਵਾਲ ਗਿਆ ਰਾਜਾ ਸੀ ਸਾਡੇ ਉੱਪਰ ਕਹਿੰਦੇ ਕ੍ਰੋਧਵਾਨ ਹੋ ਗਿਆ,
ਲੋਹ ਪਰਾ ਹਮਸੋ ਬਿਨ ਕਾਜਾ,
ਬਿਨਾਂ ਮਤਵਲ ਤੋਂ ਬਿਨਾਂ ਕਿਸੇ ਗੱਲ ਤੋਂ ਸਾਡੇ ਨਾਲ ਉਹਦਾ ਕਹਿੰਦੇ ਲੋਹਾ ਪੈ ਗਿਆ, ਜੰਗ ਯੁੱਧ ਛਿੜ ਪਿਆ, ਜੰਗ ਯੁੱਧ ਸ਼ੁਰੂ ਹੋ ਗਿਆ। ਕਿਉਂ ਹੈ ਤਾਂ ਮਿੱਤਰਤਾ ਸੀ ਪਰ ਕੁੜਮ ਦੇ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਉਹ ਇਹਦਾ ਜੰਗ ਯੁੱਧ ਮਹਾਰਾ ਨਾਲ ਹੋਇਆ ਸੀ, ਇਸ ਕਰਕੇ ਆਪ ਜੀ ਕਹਿੰਦੇ ਬਿਨਾ ਮਤਵਲ ਤੋਂ ਸਾਡੇ ਨਾਲ ਉਹਦਾ ਲੋਹ ਪੈ ਗਿਆ, ਜੰਗ ਛਿੜ ਪਿਆ, ਜੰਗ ਹੋ ਗਿਆ,
ਜੰਗ ਪਰਿਆਤ ਛੰਦ ਤਹਾ ਸ਼ਾਹ ਸ੍ਰੀ ਈਸਾਹ ਸੰਗਰਾਮ ਕੋ ਪੇ,
ਇਹ ਜਿਹੜਾ ਹੁਣ ਜੰਗ ਯੁੱਧ ਹੈ ਪੋਟਾ ਸਾਹਿਬ ਨੀ, ਪੋਟਾ ਸਾਹਿਬ ਤੋਂ ਪਰ ਸੱਤ ਕੋਹਾਂ ਦੇ ਉੱਪਰ ਜਿਹੜਾ ਭੰਗਾਣੀ ਸਾਹਿਬ ਪਿੰਡ ਹੈ ਉਹ ਜਿੱਥੇ ਗੁਰਦੁਆਰਾ ਬਣਿਆ ਹੋਇਆ ਇੱਥੇ ਹੋਇਆ ਸੀ, ਇਸ ਕਰਕੇ ਕਹਿੰਦੇ ਉੱਥੇ ਭੰਗਾਣੀ ਦੇ ਜੰਗ ਯੁੱਧ ਦੇ ਵਿੱਚ ਜਿਹੜੇ ਸਾਹ ਸਵਾਰ ਯਾਨੀ ਸਵਾਰ ਘੋੜ ਸਵਾਰ ਦਾ ਬਾਦਸ਼ਾਹ ਹੈ, ਇਸ ਸੰਗੋ ਦਾ ਸਤਿਕਾਰ ਦਾ ਰੁਤਬਾ ਸੀ, ਲਕਬ ਸੀ, ਕਿਤਾਬ ਸੀ ਸ੍ਰੀ ਸਾਹ, ਸੰਗੋ ਸਾਹ ਜਿਹੜੀ ਸ਼ਾਹ ਸਵਾਰ ਘੋੜਸਵਾਰ ਦੇ ਬਾਦਸ਼ਾਹ ਕਹਿੰਦੇ ਉਹ ਜੰਗ ਸ਼ੁਰੂ ਵਿਚ ਗੁੱਸੇ ਹੋ ਗਏ, ਵੀਰ ਰਸ ਵਿਚ ਆ ਗਏ।
ਪੰਚੋ ਵੀਰ ਬੰਕੇ ਪ੍ਰਿਥੀ ਪਾਏ ਰੂਪੇ,
ਜਿਹੜੇ ਪੰਜੇ ਭਰਾ ਸੀ ਬੰਕੇ ਸੁੰਦਰ ਸੀ ਬੜੇ, ਇਹਨਾਂ ਨੇ ਧਰਤੀ ਉਪਰ ਕਹਿੰਦੇ ਫੇਰ ਜਿਹੜਾ ਪੈਰ ਅੜਾਇਆ ਧਰਤੀ ਉਪਰ ਪੈਰ ਖੜਾ ਕੀਤਾ।
ਹਠੀ ਜੀਤ ਮੱਲੰ ਸੋ ਗਾਜੀ ਗੁਲਾਬੰ,
ਇਹ ਸਾ ਸੰਗੋ ਸਾ ਦਾ ਭਰਾ ਸੀ ਜੀਤ ਮੱਲ, ਜਿਹੜੀ ਜਿਹਦਾ ਉਹ ਖਿਤਾਬ ਮਹਾਰਾਜ ਨੇ ਗਾਜੀ ਰੱਖਿਆ ਸੀ, ਹਠੀ ਰੱਖਿਆ ਸੀ। ਇਹ ਸੰਗੋ ਸਾ ਨੂੰ ਸਾ ਸੁਣਾ ਸੰਗਰਾਮ ਜੰਗ ਯੁੱਧ ਕਰਕੇ ਜਾਂ ਸਾ ਸੰਗੋ ਸਾ ਤੇ ਮਾਰੀ ਚੰਦ ਨੂੰ ਬਾਰੇ ਨੇ ਕਿਹਾ ਵੀ ਇਹ ਹਠੀਏ ਹਠੀਆ ਹੈ। ਇਸੇ ਤਰ੍ਹਾਂ ਇਹਦਾ ਦੂਜਾ ਭਰਾ ਸੀ ਗੰਗਾ ਰਾਮ, ਉਹ ਸੋ ਗਾਜੀ ਗੁਲਾਬੰ, ਤੇ ਦੂਜਾ ਸੀ ਕਹਿੰਦੇ ਗੁਲਾਬ ਚੰਦ, ਜਿਹਦਾ ਉਹ ਰੁਤਬਾ ਜਾਂ ਖਿਤਾਬ ਰੱਖਿਆ ਸੀ ਗਾਜੀ ਗੁਲਾਬ ਚੰਦ ਗਾਜੀ, ਇਹਦਾ ਤੀਜਾ ਭਰਾ ਹੈ ਸੰਗੋ ਦਾ।
ਰਣ ਦੇਖਿਆ ਰੰਗ ਰੂਪੰ ਸਹਾਬੰ,
ਉਹ ਕਹਿੰਦੇ ਜੰਗ ਹੁੰਦਾ ਇਹਦੇ ਜੀਤ ਗੁਲਾਬ ਨੇ ਦੇਖਿਆ, ਗੁਲਾਬ ਚੰਦ ਨੇ ਦੇਖਿਆ ਗਾਜੀ ਨੇ, ਰੰਗ ਰੂਪੰ ਸਹਾਬੂ, ਜਿਵੇਂ ਸਹਾਬੂ ਕੇ ਕੁਸੁੰਬੇ ਦਾ ਰੰਗ ਹੁੰਦਾ ਨਾ ਲਾਲ, ਇਸ ਤਰ੍ਹਾਂ ਕਹਿੰਦੇ ਇਸਨੇ ਰੂਪ ਸਹਾਬੋ ਰੰਗ, ਕਹਿੰਦੇ ਜਿਵੇਂ ਕੁਸੁੰਬੇ ਦਾ ਲਾਲ ਰੰਗ ਹੁੰਦਾ ਇਸ ਤਰ੍ਹਾਂ ਦਾ ਰੂਪ ਕਰ ਲਿਆ, ਬਹੁਤ ਨੇਤਰ ਲਾਲ ਕਰ ਲਏ ਇਸ ਨੇ।
ਹਠਿਓ ਮਾ ਹਰੀ ਚੰਦ ਅੰਗ ਅੰਗ ਰਾਮੰ,
ਸੰਗੋ ਸ਼ਾਹ ਦਾ ਜਿਹੜਾ ਭਰਾ ਸੀ ਮਾਰੀ ਚੰਦ ਸੀ ਤੇ ਪੰਜਵਾਂ ਸੀ ਗੰਗਾ ਰਾਮ, ਕਹਿੰਦੇ ਬੜੇ ਜਿਹੜੇ ਹਠੀਏ ਸਨ।
ਜਿਨੈ ਕੀਤੀਆਂ ਜੀਤਿਆਂ ਫੌਜ ਤਾਮ,
ਇਹਨਾਂ ਨੇ ਕਹਿੰਦੇ ਜਿਹੜਾ ਫੌਜਾਂ ਨੂੰ ਜਿੱਤ ਕੇ ਕਿਤਨਿਆਂ ਜਿੱਤ ਕਹਿੰਦੇ ਧਾਮੇ ਹੀ ਕਰ ਦਿੱਤਾ। ਆ ਜਿਹੜੇ ਕੋਈ ਪਸ਼ੂ ਸੀ ਜਾਨਵਰ ਸੀ ਉਹਨਾਂ ਦੇ ਖਾਣ ਵਾਸਤੇ ਇਹਨਾਂ ਨੂੰ ਮਾਰ ਮਾਰ ਕੇ ਬੋਟੀ ਬੋਟੀ ਕਰ ਦਿੱਤਾ। ਉਹ ਜਿਹੜਾ ਕੋਈ ਖਾਣ ਵਾਲੀ ਬੁਰਕੀ ਜੀ ਹੁੰਦੀ ਨਾ ਮਾਸ ਦੀ, ਉਹਨੂੰ ਤਾਂਬਾ ਕਿਹਾ ਤਾਮਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਹਨਾਂ ਨੇ ਕਹਿੰਦੇ ਇਸ ਤਰ੍ਹਾਂ ਇਹ ਫੌਜ ਨੂੰ ਜਿੱਤ ਕੇ ਮਾਰ ਕੇ ਉਹਨਾਂ ਦਾ ਕਹਿੰਦੇ ਤਾਮਾ ਕਰ ਦਿੱਤਾ। ਆ ਜਿਹੜੇ ਪਸ਼ੂ ਹੈ ਪੰਛੀ ਉਹਨਾਂ ਨੂੰ ਖਾਣ ਵਾਸਤੇ ਮਾਸ ਖੁੱਲਾ ਦੇ ਦਿੱਤਾ।
ਕੁੱਪੇ ਲਾਲ ਚੰਦਨ ਕੀਏ ਲਾਲ ਰੂਪੰ,
ਵਿਧੀ ਚੰਦ ਜਿਹੜੇ ਸਪੁੱਤਰ ਲਾਲ ਚੰਦ ਦੀ ਉਹ ਕ੍ਰੋਧਵਾਨ ਹੋ ਗਏ, ਕ੍ਰੋਧ ਵਿੱਚ ਉਹਨਾਂ ਨੇ ਵੀ ਲਾਲ ਰੂਪ ਕਰ ਲਿਆ, ਨਿੱਤਰ ਲਾਲੋ ਲਾਲ ਕਰ ਲਏ।
ਜਿਨੈ ਗੱਜੀਆਂ ਗਰਭ ਸਿੰਘੰ ਅਨੂਪੰ,
ਇਹਨਾਂ ਨੇ ਕਹਿੰਦੇ ਬੜੇ ਬੜੇ ਜਿਹੜੇ ਸ਼ੇਰ ਹੈ ਉਹਨਾਂ ਦਾ ਹੰਕਾਰ ਵੀ ਨਾਸ਼ ਕਰਤਾ, ਐਸਾ ਮਹਾਨ ਸੀ ਵਿਧੀ ਚੰਦ ਦਾ ਪੁੱਤਰ ਲਾਲ ਚੰਦ।
ਕੁਪਿਓ ਮਾਹਰੂ ਕਾਹਰੂ ਰੂਪ ਧਾਰੇ,
ਇਹ ਜਿਹੜਾ ਬੀਬੀ ਬੀਰੋ ਦਾ ਸੁਪੁੱਤਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਭੂਆ ਦਾ ਪੁੱਤਰ ਮਾਰੀ ਚੰਦ ਹੈ, ਉਹ ਜਦੋਂ ਗੁੱਸੇ ਵਿਚ ਆਇਆ ਨਾ ਕਾਰੂ ਰੂਪ ਧਾਰੇ, ਕਹਿੰਦੇ ਉਹਨੇ ਤਾਂ ਫਿਰ ਕਹਿਰ ਦਾ ਰੂਪ ਹੀ ਧਾਰਨ ਕਰ ਲਿਆ।
ਜਿਨ ਖਾਨ ਖਾਵਨੀਆਂ ਖੇਤ ਮਾਰੇ,
ਜਿਸ ਮਾਰੇ ਚੰਦ ਨੇ ਜਿਹੜੇ ਖਾਵਨੀ ਉਹ ਕਿ ਖੱਬੀ ਖਾਂ ਖਾਨ ਕੀ ਏ ਪਠਾਨ ਸੀ, ਉਹ ਖੇਤ ਕੀ ਜੰਗ ਦੇ ਵਿਚ ਮਾਰਨਾ ਕੀਤੇ।
ਕੁਪਿਓ ਦੇਵਤੇ ਸੰਗ ਦਇਆ ਰਾਮ ਜੁਦੰ,
ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਦਇਆ ਰਾਮ ਦੇਵਤੇ ਸੰਗ ਸੀ ਨਾ ਸੋਢੀਆਂ ਦੀ ਵੰਸ਼ ਦਾ ਪੁਰੋਹਿਤ ਸੀ ਸੋਢ ਵੰਸ਼ ਦਾ, ਉਹ ਦਇਆ ਰਾਮ ਵੀ ਕਹਿੰਦੇ ਯੁੱਧ ਦੇ ਵਿਚ ਕੁਸ਼ਤੇ ਵਿਚ ਆਇਆ ਕ੍ਰੋਧਵਾਨ ਹੋਇਆ।
ਕੀ ਉਹ ਦਰੋਣ ਕੀ ਜੋ ਮਹਾਨ ਯੁੱਧ ਸੁਦਮ,
ਕਹਿੰਦੇ ਦਰੋਣਾਚਾਰ ਦੀ ਤਰ੍ਹਾਂ ਕਹਿੰਦੇ ਉਹਨੇ ਵੀ ਕਹਿੰਦੇ ਜੰਗ ਕੀਤਾ ਤੇ ਉਹ ਮਹਾਨ ਮਹਾਯੁੱਧ ਸੁਦਮ ਜਿਹੜਾ ਮਹਾਭਾਰਤ ਦਾ ਜੰਗ ਹੋਇਆ ਸੀ ਉਹਦੀ ਕਹਿੰਦੇ ਸੁੱਧ ਕਰ ਦਿੱਤੀ, ਖਬਰ ਕਰਾ ਦਿੱਤੀ ਵੀ ਜਿਵੇਂ ਦਰੋਣਾਚਾਰ ਜੋ ਮਹਾਭਾਰਤ ਦੇ ਜੰਗ ਵਿਚ ਲੜਿਆ ਸੀ ਨਾ ਇਸ ਤਰ੍ਹਾਂ ਕਹਿੰਦੇ ਸੋੜ ਵੰਸ਼ ਦਾ ਜਿਹੜਾ ਪੁਰੋਹਿਤ ਦਇਆ ਰਾਮ ਸੀ ਉਹਨੇ ਵੀ ਕਹਿੰਦੇ ਦਰੋਣਾਚਾਰ ਦੇ ਜੰਗ ਦੀ ਖਬਰ ਕਰਾ ਦਿੱਤੀ, ਸੋਝੀ ਕਰਾ ਦਿੱਤੀ ਵੀ ਇਹ ਦਰੋਣਾਚਾਰ ਵਰਗਾ ਹੈ, ਬ੍ਰਹਮਣ ਦਇਆ ਰਾਮ ਉਹਦੇ ਵਾਂਗੂ ਇਹ ਜੰਗ ਕਰ ਰਿਹਾ ਚੰਗਾ।
ਕਿਰਪਾਲ ਕੋਪੀ ਅੰਕੁਤ ਕੋ ਸੰਭਾਰੀ।
ਇਸੇ ਤਰ੍ਹਾਂ 788 ਸਾਧੂਆਂ ਦਾ ਸ੍ਰੀ ਮਹੰਤ ਜਿਹੜਾ ਕਿਰਪਾਲ ਚੰਦ ਸੀ, ਇਹ ਤਾਂ ਚੇਲੇ ਚੂਲੇ ਤਾਂ ਸਾਰੇ ਦੇ ਭੱਜ ਗਏ ਸੀ, ਇਹ ਵਿਚਾਰਾ ਇਕੱਲਾ ਹੀ ਰਹਿ ਗਿਆ ਸੀ। ਜਦੋਂ ਮਹਾਰਾਜ ਨੇ ਉਹ ਜੰਗ ਯੁੱਧ ਦਾ ਸਮਾਂ ਆਇਆ ਸੀ, ਫਿਰ ਉਹ ਸੁਨੇਹਾ ਭੇਜਿਆ ਸੀ ਵੀ ਇਹਦੇ ਸਾਧੂ ਦੇ ਚੇਲਿਆਂ ਨੂੰ ਕਹੋ ਵੀ ਹੁਣ ਆਪੋ ਆਪਣੇ ਸ਼ਾਸਤਰ ਫੜ ਲਓ, ਤਿਆਰ ਹੋ ਜਾਓ, ਆਪਾਂ ਜੰਗ ਕਰਨਾ ਹੈ। ਬਸ ਫਿਰ ਉਹ ਪੱਤਰੇ ਭੱਜ ਗਏ ਤੇ ਇਕੱਲਾ ਉੱਥੇ ਇਸ ਕਿਰਪਾਲ ਚੰਦ ਰਹਿ ਗਿਆ ਸੀ। ਜਦੋਂ ਅਗਲੇ ਦਿਨ ਜਾ ਕੇ ਦੇਖਿਆ ਤੇ ਉੱਥੇ ਕੋਈ ਧੂੰਆਂ ਧਾਂ ਨਹੀਂ ਹੈ, ਸਭ ਭੱਜੇ ਪਏ ਹੈ। ਆ ਕੇ ਸੁਨੇਹਾ ਦਿੱਤਾ, ਕਹਿੰਦੇ ਮਹਾਰਾਜ ਤਾਂ ਭੱਜ ਗਏ। ਪਰ ਕਹਿੰਦੇ ਕੋਈ ਰਹਿ ਵੀ ਗਿਆ? ਕਹਿੰਦੇ ਮਹਾਰਾਜ ਇੱਕ ਬੈਠਾ ਮਹਾਨ, ਐ ਚੌਕੜਾ ਮਾਰ ਕੇ ਜਿਵੇਂ ਸ਼ਿਵਜੀ ਭਗਵਾਨ ਬੈਠਾ ਹੁੰਦਾ ਨਾ ਕੈਲਾਸ਼ ਪਰਬਤ ਤੇ ਸਮਾਧੀ ਲਈ ਐ ਬੈਠਾ। ਕਹਿੰਦੇ ਉਹ ਫਿਰ ਕੌਣ ਹੈ? ਕਹਿੰਦੇ ਮਹਾਰਾਜ ਉਹਨਾਂ ਦਾ ਮੁਖੀ ਲੱਗਦਾ ਹੈ, ਸ੍ਰੀ ਕਿਰਪਾਲ ਚੰਦ ਲੱਗਦਾ ਹੈ। ਮਹਾਰਾਜ ਕਹਿੰਦੇ ਠੀਕ ਹੈ। ਮਹਾਰਾਜ ਕਹਿੰਦੇ ਜੇ ਦਰਖਤ ਉੱਤੋਂ ਕੱਟਿਆ ਵੱਢਿਆ ਜਾਏ ਨਾ ਤੇ ਕੋਈ ਨੀ, ਜੜ ਨਾ ਪੁੱਟੀ ਜਾਏ, ਜੇ ਜੜ ਰਹਿ ਜਾਏ ਤੇ ਫਿਰ ਦਰਖਤ ਪੁੱਟਿਆ ਹੁੰਦਾ, ਚੇਲਿਆਂ ਦਾ ਕੀ ਦਾ ਫੇਰ ਬਣ ਜਾਣਗੇ, ਵੱਢਦਾ ਹੈਗਾ ਨਾ, ਲਿਆਓ ਉਹਨੂੰ। ਫਿਰ ਬੜੀਆਂ ਬੜੀਆਂ ਸਿਰ ਤੇ ਜੜਾਂ ਜਿਹੀਆਂ ਨੇ ਬਣਾਈਆਂ ਹੋਈਆਂ ਸੀ, ਜੁੱਡਾ ਜਿਹਾ ਸੀ, ਘੱਟ ਜਿਹਾ ਸੋਟਾ ਇਹਦੇ ਹੱਥ ਵਿੱਚ ਫੜਿਆ ਹੈ। ਇਹ ਵੀ ਜੰਗ ਯੁੱਧ ਵਿੱਚ ਸ਼ਾਮਲ ਹੋ ਗਿਆ, ਜਿਸ ਕਰਕੇ ਉਹ ਇੱਥੇ ਕਿਰਪਾਲ ਕਹਿੰਦੇ ਵੀ ਜਦੋਂ ਜਦੋਂ ਭਗਾਣੀ ਵਾਲੇ ਥਾਂ ਜੰਗ ਯੁੱਧ ਹੋਇਆ ਨਾ, ਜਿੱਥੇ ਆ ਬੀਬੀ ਪੀਰੋ ਦੇ ਪੰਜੇ ਪੁੱਤਰ ਭਰਾ ਜੰਗ ਯੁੱਧ ਵਿੱਚ ਸ਼ਾਮਲ ਹੋ ਗਏ, ਇਸੇ ਤਰ੍ਹਾਂ ਭਿਰੀ ਚੰਦ ਦਾ ਪੁੱਤਰ ਵੀ ਹੋ ਗਿਆ। ਸੋਢ ਵੰਸ਼ ਦਾ ਜਿਹੜਾ ਪ੍ਰੋਹਰ ਸੀ ਦਇਆ ਰਾਮ ਮੈਦਾਨੇ ਜੰਗ ਵਿੱਚ ਆ ਗਿਆ। ਉੱਥੇ ਉਦਾਸੀਆਂ ਸਾਧੂਆਂ ਦਾ ਕਹਿੰਦੇ ਸ਼੍ਰੀ ਸ਼੍ਰੀ ਮਹੰਤ ਕਿਰਪਾਲ ਚੰਦ ਹੈ, ਉਹ ਵੀ ਗੁੱਸੇ ਵਿੱਚ ਹੀ ਆ ਗਿਆ। ਉਹਨੇ ਕੁੱਤ ਕੋ ਸੰਭਾਰੀ, ਕਹਿੰਦੇ ਜਿਹੜਾ ਕੁੱਤਕਾ ਜਿਹਾ ਸੀ, ਉਹ ਕੁੰਗਰੀਆਂ ਜਿਹੜਾ ਸੋਟਾ ਸੀ, ਉਹ ਫੜ ਲਿਆ ਹੱਥਾਂ ਵਿੱਚ।
ਹਠੀ ਖਾਨ ਹਯਾਤ ਕੇ ਸੀਸ ਝਾਰੀ।
ਜਿਹੜਾ ਹਠੀਆ ਹਯਾਤ ਖਾਨ ਸੀ ਨਾ, ਪਠਾਣਾ ਦਾ ਸਰਦਾਰ, ਕਹਿੰਦੇ ਉਹਦੇ ਸਿਰ ਤੇ ਝਾੜਿਆ ਔਰ ਘੱਟ ਜਿਹਾ ਕੁੰਗਰੀਆਂ ਜਿਹਾ ਵਾਲਾ ਸੋਟਾ, ਕੁੰਗਰੀਆਂ ਜਿਹਾ ਖੋਟਾ ਵਾਲਾ, ਉਹ ਕਿਰਪਾਲ ਚੰਦ ਨੇ ਪੜਾ ਕਦੇ ਮਾਰਿਆ ਉਹਦੇ ਸਿਰ ਵਿੱਚ ਹਯਾਤ ਖਾਨ ਦੇ। ਇਹ ਔਰੰਗਜ਼ੇਬ ਦੇ ਕੋਲੋਂ ਭੱਜ ਕੇ ਆਏ ਸੀ, ਆ ਜਿਹੜੇ ਭੀਖਣ ਖਾਂ, ਹਯਾਤ ਖਾਂ, ਨਿਜਾਤ ਖਾਂ, ਕਾਲੇ ਖਾਂ, ਇਹ ਬੁੱਧੂ ਸ਼ਾਹ ਨੇ ਫਿਰ ਮਹਾਰਾਜ ਕੋਲ ਬੇਨਤੀ ਕਰਕੇ ਪੰਜੇ ਰਖਵਾਏ ਸੀ, 100-100 ਇਹਨਾਂ ਕੋਲ ਘੋੜ ਸਵਾਰ ਸੀ, ਤੇ ਇਹ ਵੀ ਲੂਣ ਹਰਾਮੀ ਬਣ ਗਏ ਸੀ। ਜਿਵੇਂ ਉਹ ਕਿਰਪਾਲ ਚੰਦ ਦੇ ਚੇਲੇ ਚਾਰ ਵਾਲੇ ਭੱਜ ਗਏ, ਵੀ ਇਹ ਭੱਜ ਗਏ ਸੀ ਪੰਜਾਈ। ਮਹਾਰਾਜ ਨੇ ਫਿਰ ਬੁੱਧੂ ਸ਼ਾਹ ਨੂੰ ਉਲਾਂਭਾ ਭੇਜਿਆ ਸੀ ਵੀ ਜਿਹੜੇ ਇੱਥੋਂ ਰਖਵਾਏ ਸੀ ਨਾ ਸਿਫਾਰਿਸ਼ ਕਰਕੇ ਵੀ ਇਹ ਜੰਗ ਯੁੱਧ ਵਿੱਚ ਕੰਮ ਆਉਣਗੇ, ਤੇ ਅਸੀਂ ਕਹਿੰਦੇ ਸੀ ਜੰਗ ਵਿੱਚ ਤਾਂ ਸਿੱਖਾਂ ਨੇ ਕੰਮ ਆਉਣਾ, ਇਹਨਾਂ ਨੇ ਨਹੀਂ ਆਉਣਾ। ਕਹਿਣ ਵਾਲਾ ਇਹ ਖਾਨਾਂ ਦੇ ਪਠਾਣਾਂ ਦੇ ਪੁੱਤਰ ਹੈ, ਛੇਰ ਦੇ ਬੱਚੇ ਹੈ, ਨਹੀਂ ਕੰਮ ਦੇਣਗੇ। ਕਹਿੰਦੇ ਆ ਭੱਜ ਗਏ। ਫਿਰ ਇਹ ਜਿਹੜਾ ਬੁੱਧੂ ਸ਼ਾਹ ਹੈ ਆਪਣੇ 700 ਮਰੀਦਾਂ ਨੂੰ ਨਾਲ ਲੈ ਕੇ ਚਾਰੇ ਪੁੱਤਰਾਂ ਨੂੰ ਜੰਗ ਵਿੱਚ ਆਇਆ ਸੀ ਇਸੇ ਵਿੱਚ ਹੀ। ਇਸ ਕਰਕੇ ਇੱਥੇ ਉਹ ਕਹਿ ਰਹੇ ਹਨ
ਹਠੀ ਖਾਨ ਹਯਾਤ ਕੇ ਸੀਸ ਝਾਰੀ।
ਜਿਹੜਾ ਲੂਣ ਹਰਾਮੀ ਹੋ ਗਿਆ ਸੀ ਨਾ ਹਠੀਆ ਹਯਾਤ ਖਾਂ, ਉਹਦੇ ਸਿਰ ਵਿੱਚ ਜਿਹੜਾ ਖੁੰਗਰੀਆਂ ਜਾ ਵਾਲਾ ਸੋਟਾ, ਇਹ ਕਿਰਪਾਲ ਚੰਦ ਸ੍ਰੀ ਚੰਦ ਨੇ ਮਾਰਿਆ ਸੀ ਫੜਾਕ ਦੇ ਕੇ।
ਉੱਠੀ ਛਿਛ ਇੱਛੰ ਕਡਾ ਮੇਜ ਜੋਰ।
ਕਹਿੰਦੇ ਉਹ ਸੋਟਾ ਜਾ ਮਾਰਿਆ ਜੋਰ ਦੀ, ਕਹਿੰਦੇ ਚਿੱਟੀ ਮੇਜ ਜੀ ਕੱਢ ਦਿੱਤੀ। ਉਹ ਮੇਜ ਦੀਆਂ ਕਹਿੰਦੇ ਜਿਹੜੀਆਂ ਛਿੱਛਾਂ ਸਿੱਟਾਂ ਇਸ ਤਰ੍ਹਾਂ ਉੱਠੀਆਂ, ਇਸ ਤਰ੍ਹਾਂ ਕਹਿੰਦੇ ਉਹ ਸਿਰ ਵਿੱਚੋਂ ਚਿੱਟੀਆਂ ਜੀਆਂ ਅਜਿਹੀਆਂ ਨਿਕਲੀਆਂ ਛਿੱਟਾਂ
ਮਾਨੋ ਮੱਖਣ ਮਟਕੀ ਕਾਨ ਫੋਰੰ
ਮਹਾਰਾਜ ਕਹਿੰਦੇ ਮਾਨੋ ਕਹਿੰਦੇ ਜਿਹੜਾ ਕ੍ਰਿਸ਼ਨ ਭਗਵਾਨ ਹੈ ਉਹਨੇ ਮੱਖਣ ਖਾਣ ਵਾਸਤੇ ਉਹ ਮੁੱਕਾ ਜਾ ਮਾਰ ਕੇ ਕਹਿੰਦੇ ਮੱਖਣ ਵਾਲੀ ਮੱਟੀ ਭੰਨੀ ਹੈ ਕਿਉਂਕਿ ਉਤਰਾ ਤਾਂ ਹੁਣ ਜਿਹੜਾ ਕੋਈ ਮੱਖਣ ਦਾ ਕੋਈ ਜੀ ਦਾ ਮੂੰਹ ਜਾਂ ਭੀੜਾ ਹੁੰਦਾ ਨਾ ਉਹ ਫਿਰ ਛੇਤੀ ਦੇ ਕੇ ਨੇ ਹੁਣ ਚੋਰੀ ਲੈ ਕੇ ਭੱਜਦੇ ਹੁੰਦੇ ਸੀ ਇਹ ਬਾਲੀ ਲਾ ਕਰਦੇ ਹੋਏ ਜਿੱਥੇ ਕੋਈ ਮੱਖਣੀ ਲੁਕੋ ਕੇ ਹੁੰਦੀ ਸੀ ਉੱਥੇ ਚੱਕ ਲਿਆਉਂਦੇ ਸੀ ਘਰੋਂ ਤੇ ਉਹ ਫਿਰ ਮਗਰ ਪੈਂਦੀਆਂ ਸੀ ਗੋਪੀਆਂ ਗੁਜਰੀਆਂ ਤੇ ਜਾਂਦੇ ਜਾਂਦੇ ਮੁੱਕਾ ਜਾ ਮਾਰ ਕੇ ਭੰਨ ਕੇ ਤੇ ਬਸ ਉਵੇਂ ਹੀ ਫਾਕ ਖਾ ਕੇ ਡਰੰਗੇ ਲਾ ਜਾਂਦੇ ਸੀ ਇਹ ਭਗਵਾਨ ਮਾਨੋ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਨੇ ਜਿਹੜੀ ਮੱਖਣ ਵਾਲੀ ਮੱਟੀ ਉਹ ਮੁੱਕਾ ਮਾਰ ਕੇ ਭੰਨੀ ਹੈ ਕਹਿੰਦੇ ਉਹ ਜਿਵੇਂ ਮੱਖਣ ਜਾ ਖਿਲਰ ਜਾਂਦਾ ਨਾ ਜਦ ਤੋੜਦੀ ਹੈ ਮੱਘੀ ਨੂੰ ਕਹਿੰਦੇ ਉਹਦੀ ਮਿੱਝ ਜੀ ਖਿਲਰ ਗਈ ਚਿੱਟੀ ਮੱਖਣੀ ਵਾਂਗੂ ਹਰ ਪਾਸੇ
ਤਹਾ ਆਨੰਦ ਚੰਦਨ ਕੀਓ ਕੋਪ ਭਾਰ
ਜਿਹੜਾ ਗੁਰੂ ਘਰ ਦਾ ਮਹਾਨ ਮਸੰਦ ਸੀ ਸਾਡੇ ਆਨੰਦ ਚੰਦ ਦੀਵਾਨ ਭਾਈ ਕੀ ਡਰੋਲੀ ਦਾ ਇਸ ਇਲਾਕੇ ਦਾ ਮਸੰਦ ਵੀ ਸੀ ਆਨੰਦ ਚੰਦ ਦੀਵਾਨ ਇਹਦੇ ਨੇ ਵੀ ਬੜਾ ਭਾਰੀ ਗੁੱਸਾ ਕੀਤਾ ਹੈ
ਲਗਾਈ ਬਰਛੀ ਕਿਰਪਾਨੰ ਸੰਭਾਰੋ
ਇਹਨਾਂ ਤਾਂ ਬੈਰੀਆਂ ਦੇ ਕਹਿੰਦੇ ਬਰਛੀਆਂ ਲਗਾਈਆਂ ਨੇ ਮਾਰੀਆਂ ਹਨ ਫਿਰ ਬਰਛੀ ਛੱਡ ਕੇ ਸ੍ਰੀ ਸਾਹਿਬ ਕਿਰਪਾਨ ਸੰਭਾਲ ਲਈ ਆਨੰਦ ਚੰਦ ਦੀਵਾਨ ਨੇ
ਟੁੱਟੀ ਤੇਗ ਤ੍ਰਿਖੀ ਕੱਢੇ ਜਮ ਦੱਡੰ
ਤ੍ਰਿਖੀ ਜੀ ਤੇਗ ਸੀ ਚਲਾਉਂਦੀਆਂ ਆਨੰਦ ਚੰਦ ਦੀ ਟੁੱਟ ਗਈ ਫਿਰ ਕਹਿੰਦੇ ਉਸ ਵੇਲੇ ਜਿਹੜਾ ਜਮਦਾੜ ਹੈ ਕਟਾਰ ਹੈ ਇਸ ਨੇ ਮਿਆਨ ਚ ਬਾਹਰ ਕੱਢ ਲਈ
ਹੱਠੀ ਰਾਖੀਆਂ ਲੱਜ ਬੰਸੰ ਸਨੱਡੰ
ਸੋਢ ਬੰਸ ਦੀ ਜਿਹੜੀ ਇਹਨੇ ਲੱਜਿਆ ਕਹਿੰਦੇ ਆਨੰਦ ਚੰਦ ਨੇ ਹੱਠੀਏ ਨੇ ਰੱਖ ਲਈ ਇਹ ਸੋਢ ਬੰਸ ਦਾ ਮਸੰਦ ਸੀ ਆਨੰਦ ਚੰਦ
ਤਹਾ ਮਾਤਲਿਅੰ ਕਿਰਪਾਲੰ ਕੁਰਦੰ
ਕਹਿੰਦੇ ਉੱਥੇ ਜਿਹੜਾ ਸਾਡਾ ਮਾਮਾ ਕਿਰਪਾਲ ਚੰਦ ਸੀ ਉਹ ਵੀ ਜੰਗ ਹੁੰਦਾ ਦੇਖ ਕੇ ਗੁੱਸ ਕ੍ਰੋਧ ਵਿਚ ਹੀ ਆ ਗਿਆ
ਛਕਿਓ ਛੋਭ ਛਤਰੀ ਕਰਿਓ ਜੁੱਧ ਸੁਦੰ
ਕਹਿੰਦੇ ਇਸ ਤਰ੍ਹਾਂ ਜਿਹੜਾ ਛਤਰੀ ਮਾਮਾ ਕਿਰਪਾਲ ਚੰਦ ਹੈ ਛੋਭ ਛੁਕੇ ਛੋਭ ਕੇ ਗੁੱਸੇ ਛਕਿਓ ਕੀ ਪਰ ਗਿਆ ਉਹਨੇ ਵੀ ਕਹਿੰਦੇ ਕਰਿਓ ਜੋ ਦੱਸੋ ਚੰਗਾ ਹੀ ਜੰਗ ਕੀਤਾ
ਸਹੇ ਦੇਹ ਆਪੰ ਮਹਾਂਵੀਰ ਬਾਣੰ
ਮਹਾਨ ਸੂਰਵੀਰ ਮਾਮੇ ਨੇ ਆਪਣੇ ਦੇਹ ਦੇ ਉੱਪਰ ਬੈਰੀਆਂ ਦੇ ਜਿਹੜੇ ਤੀਰ ਹੈ ਉਹ ਸਹਾਰ ਨਾ ਕੀਤੇ
ਕਰੋ ਖਾਨ ਬਾਨੀਨ ਖਾਲੀ ਪਲਾਨੰ
ਆਪਣੇ ਵੱਲੋਂ ਤੀਰ ਮਾਰ ਮਾਰ ਕੇ ਜਿਹੜੇ ਕੋਈ ਬਾਨੀਨ ਕੇ ਬਣੇ ਠਣੇ ਹੋਏ ਖਾਨ ਸੀ ਨਾ ਫਿਰਦੇ ਉਹਨਾਂ ਦੇ ਪਲਾਣੋ ਕੇ ਘੋੜੇ ਜਿਹੜੇ ਉਹ ਖਾਲੀ ਕਰ ਦਿੱਤੇ ਕਾਠੀਆਂ ਖਾਲੀ ਕਰਦੇ ਪਠਾਨ ਮਾਰਤੇ ਖਾਲੀ ਘੋੜੇ ਫਿਰਦੇ
ਹਠਿਓ ਸਾਹਬੰ ਚੰਦ ਖੇਤੰ ਖਤਰਿਆਣ
ਇਸ ਤਰ੍ਹਾਂ ਜਿਹੜਾ ਸਾਹਿਬ ਚੰਦ ਨਾਮ ਦਾ ਹਠੀਆ ਸੂਰਵੀਰ ਸੀ ਉਹ ਵੀ ਖੇਤੋਂ ਖਤਰਿਆਣ ਕਹਿੰਦੇ ਖਤਰੀਆਂ ਸੂਰਵੀਰ ਕਹਿੰਦੇ ਜੰਗ ਵਿਚ ਹੀ ਆਇਆ ਖੇਤ ਵਿਚ ਹੀ ਆਇਆ
ਹਨੇ ਖਾਨ ਖੂਨੀ ਖੁਰਾਸਾਨ ਭਾਨ
ਕਹਿੰਦੇ ਜਿਹੜੇ ਖੁਰਾਸਾਨ ਦੇ ਇਲਾਕੇ ਦੇ ਸੀ ਨਾ ਖੂਨੀ ਖਾਂ ਪਠਾਨ ਉਹਨਾਂ ਨੂੰ ਭਾਨੂ ਹਨੇ ਕਹਿੰਦੇ ਭੰਨ ਭੰਨ ਕੇ ਮਾਰਿਆ ਹੈ
ਤਹਾਂ ਵੀਰ ਬੰਕੇ ਭਲੀ ਭਾਂਤ ਮਾਰੇ
ਤੇ ਕਹਿੰਦੇ ਜਿਹੜੇ ਸੂਰਵੀਰ ਬੰਕੇ ਬੇਨਵਾਨ ਹੈ ਚੰਗੀ ਤਰ੍ਹਾਂ ਮਾਰਨਾ ਕੀਤੇ ਸਾਹਿਬ ਚੰਦ ਨੇ
ਬੱਚੇ ਪ੍ਰਾਣ ਲੈ ਕੇ ਸਿਪਾਹੀ ਸਿਧਾਰੇ
ਜਿਹੜੇ ਕਹਿੰਦੇ ਸਿਪਾਹੀ ਚਲੇ ਗਏ ਉਹੀ ਪ੍ਰਾਣ ਲੈ ਕੇ ਬਚੇ ਹੈ ਨਹੀਂ ਤਾਂ ਸਾਰੇ ਮਾਰਤੇ ਜੋ ਸਾਹਮਣੇ ਆਏ ਸਾਹਿਬ ਚੰਦ ਦੇ
ਤਹਾਂ ਸ਼ਾਹ ਸੰਗਰਾਮ ਕੀਨੇ ਅਖਾਰੇ
ਮਹਾਰਾਜ ਕਹਿੰਦੇ ਉੱਥੇ ਜਿਹੜਾ ਸਾਡਾ ਭੂਆ ਦਾ ਪੁੱਤਰ ਸੀ ਨਾ ਸਾਧ ਸੰਗਰਾਮ ਸੰਗੋ ਸ਼ਾਹ ਸਾਧ ਸਵਾਰ ਉਹਨੇ ਕਹਿੰਦੇ ਜੰਗ ਅਖਾੜਾ ਸ਼ੁਰੂ ਕੀਤਾ
ਘਨੇ ਖੇਤ ਮੋ ਖਾਨ ਖੂਨੀ ਲਤਾਰੇ
ਬਹੁਤ ਹੀ ਖੇਤ ਕੇ ਜੰਗ ਦੇ ਵਿੱਚ ਜਿਹੜੇ ਖੁੱਬੀ ਖਾਂ ਖੂਨੀ ਖਾਂ ਖਾਨ ਪਠਾਨ ਸੀ ਉਹ ਲਤਾੜ ਦਿੱਤੇ
ਨਿਰਪੰਗ ਗੋਪਾਲਿਅੰ ਖਰੋ ਖੇਤ ਗਾਜੈ
ਹਾਂ ਨਿਰਪੰਗ गोपालायन गोपलायन जिथे गोपलायन पाठ किया शब्द गोपालियों ने था गोपलायन अर्स गोपाल ही है कहते जरा गोपाल राजा गुलेरिया सी अभी खड़ोता होया खेत के जंग दे विच गजदा है
मृगा झुंड मध्यंग मनो सिंह राजे
मनो कहते मृग मृगा दे झुंड विच हरना दे जत्थे टोले शेरी खड़ोता होया कहते राजदा बराजदा सोभदा है
तहा एक बीरंग हरी चंद को
पे कहते पानी दे जंग जोधे विच एक सूर भी सी हरी चंद क्रोधवान होया
भली भांत सो खेत मो पाव रोपियं
हरी चंद ने भी चंगी चराक जंग वाले थां ते अपना जरा पैर है रोप्यो अड़ाया खड़ा कीता है
महा क्रोध कै तीर तीखे प्रहारे
हरी चंद ने बड़े क्रोध विच आके तिखे तीर मारना कीते
लगा जान के ताहे पारे पदारे
मेरी सूरबीर दे आके तीर लगदे सी तीर कहंदे पाल लंग जांदे सन
रसावल छंद हरी चंद क्रुद्धम
इस तरह हरी चंद जेड़ा है वो बड़ा गुस्से विच आया
सूर सुदम
सुदो की चंगे चंगे सूर वीरों ने साडे मारना कीते
भले बाण बाहे
आज चंगी तरह चीरों ने चलाए
बड़े सैन गाहे
तकड़ी सैन नु फौज नु ने गाय किए दवाया लताड़े
रसंग रसंग रुद्र राचे
हरी चंद्र रुद्र रस विच कहंदे रच भी
महालोह माचे
पारियों कंदे लोक ये जंग माचे किए मचिया
हने शस्त्र तारी
जेड़े शस्त्र तारी सियो ने मारे
लिटे भूप पारी
पारी सूरवीर ने शस्त्र तारी मार के धरती ते लिटे की लटा दते जा पारी सूराजे भी लट गए दे मारे होए
तब जीत मल्लंग
जो हरी चंद नो कहते जंग जद कर दिया देखे जड़ा जीत मल्ल है इसनो गुस्सा आया है
हरी चंद पल्लंग
हाँ हरी चंद बल कहते इस तरह सेला चलाया जीत मल मल्लू
हृदय ऐंच मारे हो
हाँ कहते खिच के हृदय का निशाना जा लेके मारिया
सुखेतम उतारे हो
जंगदेव जी के दे हेठा लाल ता सिट दिता है
लगे वीर बाणंग
वो कहते सूरवीर दे जो तीर लगे हैं ना
रिसेओ तेज मानंग
इस तरह कहते मान हंकार दे विच कहते तेज होके अग वांगू गुस्से च होया भड़क पिया है
समह बाज डारे
सारे जड़े कहते घोड़े है मार दिते सामने आए
स्वर्गियं सिधारे
इस तरह कहते जरा जीत मल है घोड़िया नु मारदा सिरदा फिर अखीरी स्वर्ग नु चढ़िया गलिया
उजंग प्रयात छंद खुले खान खूनी खुरासान खगन
जेड़े खुरासान दे इलाके दे आए ना खूनी खां खान की पठान ते खगों खुले इन्हां ने अपने तेगे खुले के नंगे कीचे मेना चो बार कढ़े होए
परी शस्त्र तारंग उठी चाल अगं
शस्त्रां दी चार पई है ते इस तरह कहते जिवें अग दी चाल हुंदी लाट हुंदी इस तरह उठ रही है लछी
पई तीर पीरंग कमानंग कड़के
उस वेले कहते आकाश में तीरां दी भीड़ हो गई है कमाना कड़कड़ करन लगियां
गिरे बाज ताजी लगे तीर तके
हां कहते इस तरह जेड़े घोड़े आम वो भी डिग पे है ताजी जेड़े अरब देश दे घोड़े वो भी डिग पे है सूरज वीरां नूं भी धक्के जे लगे हैं ना ਧਾਰੀ ਸੂਰਵੀਰਾਂ ਨੂੰ ਧੱਕੇ ਲੱਗੇ ਹਨ।
ਭੱਜੀ ਭੇਰ ਪੁੰਕਾਰ ਧੁੰਕੇ ਨਗਾਰੇ
ਜੰਗ ਦੇ ਵਿੱਚ ਕਹਿੰਦੇ ਜਿਹੜੀਆਂ ਭੇਰੀਆਂ ਹਨ ਤੁਸੀਂ ਕੂੰ ਕਰਕੇ ਵੱਜੀਆਂ ਹਨ ਤੇ ਨਗਾਰੇ ਵੀ ਧੁੱਕ ਧੁੱਕ ਕਰਨ ਲੱਗੇ ਹਨ।
ਦੂਹੂ ਔਰ ਤੇ ਵੀਰ ਬੰਕੇ ਬਕਾਰੇ
ਦੋਹਾਂ ਤਰਫਾਂ ਤੋਂ ਜਿਹੜੇ ਬੰਕੇ ਸੂਰ ਵੀਰ ਬਕਾਰੇ ਕੀ ਬੋਲੇ ਹਰ ਭਵਕੇ ਹਨ।
ਕਰੇ ਬਾਹ ਆਘਾਤ ਸ਼ਸਤਰੰ ਪ੍ਰਹਾਰੰ
ਇਸ ਤਰ੍ਹਾਂ ਬਾਹਾਂ ਦੇ ਕਦੇ ਉੱਪਰ ਆਘਾਤ ਬਾਹਾਂ ਦੇ ਨਾਲ ਕਦੇ ਆਘਾਤ ਕੀ ਬਾਹਰ ਕਰਕੇ ਸ਼ਸਤਰ ਮਾਰਨਾ ਕੀਤੇ ਹਨ।
ਡਕੀ ਡਾਕਣੀ ਚਾਵੰਡੀ ਚੀਤਕਾਰ
ਜਿਹੜੀਆਂ ਡਹਿਣਾ ਲਹੂ ਤੇ ਮਾਸ ਖਾ ਕੇ ਡਕੀਆਂ ਫਿਰਦੀਆਂ ਹਨ ਤੇ ਚਾਵੜੂ ਕੀ ਜਿਹੜੇ ਚੜੇਲਾ ਹਨ ਜਾਂ ਚਾਵੜੂ ਕੀ ਇਲਾ ਹਨ ਉਹ ਵੀ ਚੀਕਾਂ ਮਾਰਦੀਆਂ ਹਨ। ਮਾਸ ਜਾਂ ਲਹੂ ਜਾਂ ਜ਼ਿਆਦਾ ਖਾ ਲਿਆ ਹੈ ਉਹ ਅੰਦਰੋਂ ਹਜ਼ਮ ਨਹੀਂ ਹੁੰਦਾ ਭੁੱਲਦਾ ਹੈ ਉਹ ਚੜੇਲਾ ਵੀ ਚੀਕਾਂ ਮਾਰਦੀ ਚੀਕਾਂ ਨੂੰ ਚੀਕਾਂ ਮਾਰਦੀਆਂ ਇਲਾ ਵੀ ਬੋਲਦੀਆਂ ਚੀਕਾਂ ਮਾਰਦੀਆਂ।
ਦੋਹਰਾ ਕਹਾ ਲੱਗੇ ਵਰਣਨ ਕਰੋ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਖਾਲਸਾ ਜੀ ਮੈਂ ਕਿੱਥੋਂ ਕਿੱਥੇ ਵਰਣਨ ਕਰਾਂ।
ਮਚਿਓ ਯੁੱਧ ਅਪਾਰ
ਬੜਾ ਬੜਾ ਭਾਰੀ ਤਕੜਾ ਹੀ ਜੰਗ ਯੁੱਧ ਮਚਿਆ
ਜੇ ਲੁੱਜੇ ਜੁੱਜੇ ਸਭੈ
ਜਿਹੜੇ ਵੀ ਲੁੱਜੇ ਕੀਏ ਲੜੇ ਉਹ ਸਾਰੇ ਦੇ ਸਾਰੇ ਕਹਿੰਦੇ ਜੁਝੇ ਸ਼ਹੀਦ ਹੋ ਗਏ।
ਭੱਜੇ ਸੂਰ ਹਜ਼ਾਰ
ਉਹਨਾਂ ਦੇ ਵਿੱਚੋਂ ਭਗੋੜੇ ਹੋ ਕੇ ਹਜ਼ਾਰਾਂ ਸੂਰਵੀਰ ਭੱਜ ਵੀ ਗਏ। ਬਾਈ ਧਾਰ ਦੇ ਰਾਜਿਆਂ ਦੇ ਫਤਿਹ ਸ਼ਾਹ ਰਾਜੇ ਦੇ ਗੋਪਾਲ ਗੁਲੇਰੀਏ ਦੇ ਮਧਕਰ ਸ਼ਾਹ ਦੇ ਜਿੰਨੇ ਆਏ ਸੀ ਉਹਨਾਂ ਦੇ ਹਜ਼ਾਰਾਂ ਕਹਿੰਦੇ ਸੂਰਵੀਰ ਭੱਜ ਵੀ ਗਏ। ਜਿਹੜੇ ਲੁੱਝੇ ਜਿਹੜੇ ਕਹਿੰਦੇ ਜਿਨ੍ਹਾਂ ਨੇ ਜੰਗ ਕੀਤਾ ਉਹ ਜੁਝੇ ਕੀਏ ਮਰ ਗਏ ਸ਼ਹੀਦ ਹੋ ਗਏ। ਇਸ ਤਰ੍ਹਾਂ ਇਹ ਜੰਗ ਯੁੱਧ ਦਾ ਜਿਹੜਾ ਪ੍ਰਸੰਗ ਹੈ ਗੁਰੂ ਕਰਗੀਧਰ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਨਾਲ ਸੋਹਣੀ ਕਲਮ ਪਕੜ ਕੇ ਸਾਨੂੰ ਲਿਖ ਕੇ ਬਖਸ਼ਿਆ ਹੈ। ਕੋਈ ਜਿਹੜਾ ਜੰਗ ਯੁੱਧ ਦਾ ਪ੍ਰਸੰਗ ਬਾਕੀ ਰਹਿੰਦਾ ਹੈ ਉਹ ਅੱਗੇ ਆਪਾਂ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਕਹਾ ਲੱਗੇ ਵਰਣਨ ਕਰੋ ਮਚਿਓ ਯੁੱਧ ਅਪਾਰ ਜੇ ਲੁੱਜੇ ਜੁੱਜੇ ਸਭੈ ਭੱਜੇ ਸੂਰ ਹਜ਼ਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼ ਹੇ ਪੂਰਨ ਹੇ ਸਰਮੈ ਦੁਖ ਪੰਚਨ ਗੁਣ ਤਾਤ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹੋ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਜ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਇ ਛੜੇ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵੰਦੇ